ਜੁਗੋ ਜੁਗ ਅਟਲ ਸਤਿਗੁਰੂ ਕੋਟ ਬ੍ਰਹਿਮੰਡਾਂ ਦੇ ਮਾਲਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਨਿੱਘ ਮਾਣ ਰਹੇ ਗੁਰੂ ਕੀ ਸਤਸੰਗਤ ਜੀਓ, ਸਮਾਂ ਬਣਿਆ ਹੈ ਢਾਡੀ ਦਰਬਾਰ ਰਾਹੀਂ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ। ਆਓ ਸਭ ਤੋਂ ਪਹਿਲਾਂ ਰਲ ਕੇ ਸਾਰੀ ਸੰਗਤ ਦੋ ਵਾਰ ਵਾਹਿਗੁਰੂ ਆਖ ਲਈਏ। ਮੈਂ ਆਪ ਜੀ ਦੀ ਸੇਵਾ ਦੇ ਵਿੱਚ ਬੜੇ ਸਤਿਕਾਰ ਨਾਲ ਗੁਰੂ ਬਖਸ਼ੀ ਫਤਿਹ ਅਰਜ਼ ਕਰਨ ਲੱਗਾ। ਆਓ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਉਣੀ ਹੈ। ਇੱਕ ਵਾਰ ਫਤਿਹ ਬੁਲਾਵਾਂਗੇ, ਦੋ ਵਾਰੀ ਵਾਹਿਗੁਰੂ ਦੇ ਨਾਮ ਜਪਿਆ ਜਾਣਾ ਹੈ। ਨਾਮ ਸਭ ਤੋਂ ਉੱਤਮ ਹੈ, ਨਾਮ ਸਭ ਤੋਂ ਸ੍ਰੇਸ਼ਟ ਹੈ। ਦੁਨੀਆਂ ਦੀਆਂ ਜਿੰਨੀਆਂ ਮਰਜ਼ੀ ਧਾਰਮਿਕ ਪੁਸਤਕਾਂ ਪੜ੍ਹ ਲਵੋ, ਜਿੰਨੇ ਮਰਜ਼ੀ ਧਾਰਮਿਕ ਦੀਵਾਨ ਸਰਵਣ ਕਰ ਲਵੋ, ਜਿੰਨੇ ਮਰਜ਼ੀ ਧਰਮ ਸਥਾਨਾਂ ਦੀ ਯਾਤਰਾ ਕਰ ਲਵੋ, ਜਿੰਨੇ ਮਰਜ਼ੀ ਧਰਮੀ ਮਹਾਂਪੁਰਸ਼ਾਂ ਦੀ ਸੰਗਤ ਕਰ ਲਵੋ, ਤੇ ਸਾਨੂੰ ਇੱਕੋ ਹੀ ਉਪਦੇਸ਼ ਮਿਲਦਾ ਹੈ ਕਿ ਇਹ ਇਨਸਾਨ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ। ਨਾਮ ਸਭ ਤੋਂ ਉੱਤਮ ਹੈ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਹੈ, ਸਿਮਰਨ ਦੀ ਦਾਤ ਸਭ ਤੋਂ ਉੱਤਮ ਹੈ, ਨਾਮ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ। ਨਾਮ ਸ੍ਰੇਸ਼ਟ ਹੈ, ਉੱਤਮ ਹੈ, ਪਰ ਨਾਮ ਨੇ ਸਾਡੇ ਸਮਾਜ ਵਿੱਚ ਇੱਕ ਝਮੇਲਾ ਖੜਾ ਕੀਤਾ ਹੈ, ਨਾਮ ਨੇ ਸਾਡੇ ਸਮਾਜ ਵਿੱਚ ਇੱਕ ਦੀਵਾਰ ਖੜੀ ਕੀਤੀ ਹੈ। ਇੱਕ ਮੇਰਾ ਮਿੱਤਰ ਮੈਨੂੰ ਬੜੇ ਪਿਆਰ ਨਾਲ ਮਿਲਿਆ, ਕਹਿਣ ਲੱਗਾ, ਸਰੂਪ ਸਿੰਘ ਹੁਣ ਮੈਂ ਸ਼ਰਾਬ ਛੱਡ ਦਿੱਤੀ ਹੈ। ਮੈਂ ਕਹੋ ਤੇਰੇ ਨਾਂ ਉੱਤੇ ਤੇ ਲੋਕੀ ਸ਼ਰਤਾਂ ਲਾਉਂਦੇ ਸਨ ਕਿ ਬੰਦਾ ਇਹ ਸ਼ਰਾਬ ਨਹੀਂ ਛੱਡ ਸਕਦਾ, ਤੂੰ ਕਿਵੇਂ ਛੱਡ ਦਿੱਤੀ? ਉਹ ਕਹਿੰਦਾ ਨਹੀਂ ਵੀਰ ਜੀ, ਹੁਣ ਮੈਂ ਨਾਮ ਲੈ ਲਿਆ। ਨਾਮ ਕੀ ਹੈ? ਨਾਮ ਹੈ ਬੜਾ ਉੱਤਮ, ਨਾਮ ਬੜਾ ਸ੍ਰੇਸ਼ਟ ਹੈ, ਨਾਮ ਕਿੱਥੋਂ ਮਿਲਦਾ? ਕਹਿੰਦਾ ਹੁਣ ਮੈਂ ਨਾਮ ਲੈ ਲਿਆ। ਮੈਂ ਉਹਨੂੰ ਪੁੱਛਿਆ ਕਿ ਕਿੱਥੋਂ ਤੇ ਨਾਮ ਲਿਆ? ਉਹਨੇ ਆਪਣੇ ਬਾਬੇ ਦਾ ਥੋਂ ਟਿਕਾਣਾ ਦੱਸਿਆ ਕਿ ਮੈਂ ਫਲਾਣੇ ਬਾਬੇ ਦੇ ਡੇਰੇ ਵਿੱਚੋਂ ਨਾਮ ਲੈ ਕੇ ਆਇਆ। ਨਾਮ ਦੀਆਂ ਹੱਟੀਆਂ ਬੜੀਆਂ ਪੰਜਾਬ ਦੀ ਧਰਤੀ ਤੇ ਪਈਆਂ। ਉਹਨੂੰ ਮੈਂ ਬੜੇ ਪ੍ਰੇਮ ਨਾਲ ਕਹਿੰਦਾ, ਕਹਿੰਦਾ ਵੀਰ ਕਿ ਜਿਹੜਾ ਤੇਰੇ ਬਾਬੇ ਨੇ ਤੈਨੂੰ ਨਾਮ ਦਿੱਤਾ ਹੈ, ਕੀ ਉਹ ਨਾਮ ਤੂੰ ਮੈਨੂੰ ਦੱਸ ਸਕਦਾ? ਉਹ ਕਹਿੰਦਾ ਨਾ ਨਾ, ਨਾਮ ਦੱਸੀ ਦਾ ਨਹੀਂ, ਨਾਮ ਜਪੀ ਦਾ ਹੈ। ਨਾਮ ਦੱਸਣ ਲਈ ਨਹੀਂ ਹੁੰਦਾ, ਨਾਮ ਕੇਵਲ ਜਪਣ ਲਈ ਹੁੰਦਾ। ਮੈਂ ਕਿਹਾ ਜੇ ਦੱਸ ਦਈਏ ਫਿਰ ਕੀ ਹੁੰਦਾ? ਕਹਿੰਦਾ ਮੇਰਾ ਬਾਬਾ ਆਂਦਾ ਸੀ ਵੀ ਜੇ ਤੂੰ ਇਹ ਨਾਮ ਕਿਸੇ ਨੂੰ ਦੱਸ ਦਿੱਤਾ ਫਿਰ ਤੇਰੀ ਜ਼ਬਾਨ ਚ ਕੀੜੇ ਪੈ ਜਾਣੇ। ਤੇ ਕਿੱਡਾ ਮਾੜਾ ਮੰਤਰ ਹੋਏਗਾ ਜਿਹੜਾ ਦੱਸਣ ਵਾਲੇ ਕੀੜੇ ਪੈ ਜਾਣਗੇ। ਸਾਨੂੰ ਜੋ ਪੰਜ ਪਿਆਰੇ ਸਾਹਿਬਾਨ ਨਾਮ ਜਪਾਉਂਦੇ ਨੇ, ਨਾਮ ਸਾਨੂੰ ਬਖਸ਼ਿਸ਼ ਕਰਦੇ ਨੇ, ਉਹ ਇੱਕੋ ਨਾਮ ਹੈ, ਵਾਹਿਗੁਰੂ ਨਾਮ। ਹੁਣ ਬਾਬੇ ਦੀ ਜ਼ਬਾਨ ਕਿਹੜਾ ਲੋਹੇ ਦੀ ਹੈ ਜਿਹਦੇ ਵਿੱਚ ਕੀੜੇ ਨਹੀਂ ਪੈਂਦੇ? ਸਾਨੂੰ ਜਿਹੜੇ ਪੰਜ ਪਿਆਰੇ ਸਾਹਿਬਾਨ ਨਾਮ ਜਪਾਉਂਦੇ ਨੇ, ਉਹ ਇੱਕੋ ਨਾਮ ਹੈ, ਵਾਹਿਗੁਰੂ। ਇਸ ਤੋਂ ਇਲਾਵਾ ਕੋਈ ਸਾਨੂੰ ਹੋਰ ਗੁਪਤ ਨਾਮ ਦੱਸਿਆ ਨਹੀਂ ਜਾਂਦਾ। ਇਹ ਦੱਸਣ ਨਾਲ ਜਾਂ ਜਪਣ ਦੇ ਨਾਲ ਕੀੜੇ ਪੈਂਦੇ ਨਹੀਂ, ਸਗੋਂ ਜੇ ਕਿਸੇ ਦੇ ਪਏ ਹੋਣ ਤਾਂ ਉਹ ਖਤਮ ਹੋ ਜਾਂਦੇ ਨੇ। ਉਹ ਆਪਾਂ ਨਾਮ ਦੋ ਵਾਰ ਜਪਣੇ। ਆਓ ਸਾਰੀ ਸੰਗਤ ਇਸ ਬਾਣੀ ਤੇ ਹਰਨਾਮ ਪਾਏ ਦਾ ਗੁਰਬਾਣੀ ਵਰਤੀ, ਇਸ ਗੁਰਬਾਣੀ ਵਰਤੀ ਯੁਗ ਅੰਤਰ, ਇਸ ਬਾਣੀ ਤੇ ਹਰਨਾਮ ਪਾਏ ਦਾ 1066 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। 1066 ਅੰਗ ਉੱਤੇ ਇਹ ਸੁੰਦਰ ਸ਼ਬਦ ਅੱਜ ਵੀ ਸੁਭਾਏ ਮਾਨ ਨੇ ਇਸ ਬਾਣੀ ਤੇ ਹਰਨਾਮ ਪਾਏ ਦਾ, ਨਾਮ ਦੀ ਦਾਤ ਇਸ ਬਾਣੀ ਦੇ ਕੋਲੋਂ ਮਿਲਦੀ ਹੈ। 515 ਅੰਕ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਿਓ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਬਾਣੀ ਰੱਬ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਆਪਾਂ ਜੁੜ ਬੈਠੇ ਹਾਂ। ਆਓ ਸਾਰੀਆਂ ਸੰਗਤਾਂ ਇਸ ਰੱਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਕੋਈ ਮੁਖਵਾਂਝਾ ਨਾ ਰਵੇ, ਢਾਡੀ ਜਿੱਥੇ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰੋ। ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਦਿੱਤਾ ਹੈ। ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਗੁਰੂ ਕੀ ਸੰਗਤ ਦਾ, ਜਿਨ੍ਹਾਂ ਨੇ ਦਸਰਿਆਂ ਨੂੰ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਅਥਾਹ ਸਾਰਾ ਮਾਣ ਦੇ ਕੇ ਨਿਭਾਜਿਆ ਹੈ। ਤੇ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਅੱਜ ਦੇ ਮਹਾਨ ਗੁਰਮਤਿ ਸਮਾਗਮ ਮੌਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਦੀ ਆਪ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹੈ। ਮੇਰੇ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਜੀ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਮੈਂ ਉਹਨਾਂ ਦੇ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ। ਸਤਿਕਾਰਯੋਗ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ, ਜੋ ਧਰਮ ਦੀ ਦੁਨੀਆਂ ਅੰਦਰ, ਪ੍ਰਚਾਰ ਦੀ ਦੁਨੀਆਂ ਅੰਦਰ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਉਹਨਾਂ ਵੱਲੋਂ ਉਰੰਭੇ ਹੈ ਇਸ ਮਹਾਨ ਧਰਮ ਦੇ ਪ੍ਰਚਾਰ ਦਾ ਅੱਜ ਜਿਹੜਾ ਨਮੂਨਾ, ਅੱਜ ਇੱਕ ਨਕਸ਼ਾ, ਬਹੁਤ ਵੱਡਾ ਮਾਰਗ ਦਰਸ਼ਕ ਦੀ ਤਰ੍ਹਾਂ ਦੁਨੀਆਂ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ। ਮੁਕੇਰੀਆਂ ਦੇ ਨਜ਼ਦੀਕ ਇਹਨਾਂ ਨਗਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹੈ ਤੇ ਦੁਨੀਆਂ ਦੇ ਬਾਕੀ ਧਰਮ ਗ੍ਰੰਥ ਕੀ ਨੇ, ਇਹ ਕਹਾਣੀ ਮੈਂ ਆਪ ਜੀ ਦੀ ਸੇਵਾ 'ਚ ਰੱਖਣ ਲੱਗਾ, ਕਿਉਂਕਿ ਕੱਲ੍ਹ ਦੇ ਦੀਵਾਨ ਵਿੱਚ ਬੀ ਏ ਸਾਹਿਬ ਜੀ ਦਾ ਢਾਡੀ ਜਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਪੁਰਬ ਦੇ ਸੰਬੰਧ ਵਿੱਚ ਬਹੁਤ ਕੁਝ ਬੋਲ ਚੁੱਕੇ ਨੇ। ਸੋ ਮੈਂ ਹੁਣ ਗੁਰਤਾ ਗੱਦੀ ਤੋਂ ਅਗਾਂਹ ਦੀ ਕਹਾਣੀ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਰੱਖਣ ਲੱਗਾ ਹੈ। ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸੋਹਣੇ ਨੈਣਾਂ ਵਾਲੇ ਸਵਾਮੀ, ਮਿੱਠੀਆਂ ਆਵਾਜ਼ਾਂ ਵਾਲੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ੀਸ਼ ਝੁਕਾਇਆ। ਉਹਨਾਂ ਨੇ ਜਦੋਂ ਆਪਣਾ ਅੰਤਮ ਸਮਾਂ ਨੇੜੇ ਜਾਣਿਆ, ਉਹਨਾਂ ਨੇ ਇੱਕ ਗ੍ਰੰਥ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾ ਦਿੱਤਾ ਹੈ। ਦੁਨੀਆਂ ਦੇ ਉੱਤੇ ਇੱਕ ਬਹੁਤ ਵੱਡਾ ਇਨਕਲਾਬ ਸੀ, ਬਹੁਤ ਵੱਡੀ ਕ੍ਰਾਂਤੀ ਵਾਲੀ ਬਾਤ ਸੀ ਕਿ ਇੱਕ ਕਿਤਾਬ ਨੂੰ, ਇੱਕ ਧਰਮ ਦੀ ਪੋਥੀ ਨੂੰ, ਇੱਕ ਧਰਮ ਦੇ ਗ੍ਰੰਥ ਨੂੰ ਗੁਰੂ ਦਾ ਰੁਤਬਾ ਦੇ ਕੇ ਸਨਮਾਨ ਦੇ ਦੇਣਾ? ਵੈਸੇ ਤਾਂ ਮੁੱਢ ਕਦੀਮੀ ਗੁਰਬਾਣੀ ਦਾ ਸਤਿਕਾਰ ਪਹਿਲੇ ਗੁਰੂ ਸਾਹਿਬਾਨ ਕਰਦੇ ਆਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਭੁੰਜੇ ਸੌਂਦੇ ਨੇ ਤੇ ਇਸ ਪੋਥੀ ਦਾ ਸੁਖ ਆਸਣ, ਆਦਿ ਬੀੜ ਦਾ ਸੁਖ ਆਸਣ ਪਲੰਘ ਉੱਤੇ ਕਰਦੇ ਨੇ। ਗੁਰਦੁਆਰਾ ਕੋਠਾ ਸਾਹਿਬ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੰਦਰ ਅੱਜ ਵੀ ਮੌਜੂਦ ਹੈ, ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਨੇ, ਇਹ ਨਕਸ਼ਾ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਪੇਸ਼ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 982 ਅੰਕ ਉੱਤੇ ਧੰਨ ਗੁਰੂ ਰਾਮਦਾਸ ਜੀ ਦੇ ਬੋਲ ਹੈ। 982 ਅੰਕ ਹੈ, ਰਾਗ ਨਟ ਨਾਰਾਇਣ, ਨਟ ਮਹੱਲਾ ਚੌਥਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਦਾ ਰੁਤਬਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਮਿਲਿਆ, ਇਹ ਆਪ ਜੀ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਚੁੱਕੇ ਹੋ। ਦੁਨੀਆਂ ਤੇ ਬਾਕੀ ਬਹੁਤ ਪੋਥੀਆਂ, ਬਹੁਤ ਧਰਮ ਗ੍ਰੰਥ ਨੇ, ਪਰ ਕਿਸੇ ਨੂੰ ਇੰਨਾ ਸਤਿਕਾਰ ਨਹੀਂ ਮਿਲਿਆ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਦੁਨੀਆਂ ਦੇ ਉੱਤੇ ਹੁੰਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਵੀ ਕਰਨੇ ਜਾਣੇ ਚਾਹੁੰਦਾ, ਪਰ ਜਦੋਂ ਕਿਤੇ ਆਪਣੇ ਘਰ ਤੋਂ ਹੋਰ ਦੂਰ ਦੁਰਾਡੇ ਚੱਲੇ ਹੁੰਦੇ ਆ, ਬੱਸ ਵਿੱਚ ਬੈਠੇ ਹੁੰਦੇ ਆ ਜਾਂ ਆਪਣੀ ਗੱਡੀ ਵਿੱਚ ਜਾ ਰਹੇ ਹੁੰਦੇ ਆ, ਗੁਰੂ ਸਾਹਿਬ ਜੀ ਕਿਤੇ ਨਦਰ ਸਵੱਲੀ ਕਰ ਦੇਣ, ਉਹ ਸੱਜਣਾ ਤੂੰ ਜੇ ਮੈਨੂੰ ਨਹੀਂ ਮਿਲਣ ਆਉਂਦਾ ਤਾਂ ਆ ਮੈਂ ਤੈਨੂੰ ਰਾਹ ਗਲੀ ਦੇ ਵਿੱਚ ਮਿਲ ਲਵਾਂਗਾ। ਸਤਿਗੁਰੂ ਜੀ ਜਦੋਂ ਕਿਤੇ ਆਪਣੇ ਸਿੱਖਾਂ ਦੇ ਘਰਾਂ ਨੂੰ ਤਾਰਨ ਜਾਂਦੇ ਨੇ ਤੇ ਰਸਤੇ ਵਿੱਚ ਸਾਨੂੰ ਦਰਸ਼ਨ ਬਖਸ਼ਿਸ਼ ਕਰਦੇ ਨੇ, ਸਾਨੂੰ ਦਰਸ਼ਨ ਬਖਸ਼ਿਸ਼ ਕਰਕੇ ਦਾਤਾ ਜੀ ਨਦਰੋਂ ਨਦਰ ਨਿਹਾਲ ਕਰਦੇ ਨੇ, ਐਸੇ ਗੁਰੂ ਤੋਂ ਬਲ ਬਲ ਜਾਣਾ ਚਾਹੀਦਾ। ਦੁਨੀਆਂ ਦੇ ਉੱਤੇ ਕੁਰਾਨ ਸਾਹਿਬ ਨਹੀਂ ਕਦੇ ਕੋਈ ਕਹਿੰਦਾ, ਮੁਸਲਮਾਨਾਂ ਦਾ ਧਰਮ ਗ੍ਰੰਥ ਹੈ ਕੁਰਾਨ ਸ਼ਰੀਫ, ਪਵਿੱਤਰ ਕੁਰਾਨ, ਪਰ ਅੱਜ ਤੱਕ ਉਹਨੂੰ ਕਦੇ ਕਿਸੇ ਨੇ ਕੁਰਾਨ ਸਾਹਿਬ ਨਹੀਂ ਕਿਹਾ। ਗੀਤਾ ਦੇ ਪਾਠਕ ਬੜੇ ਨੇ, ਗੀਤਾ ਦਾ ਪਾਠ ਕਰਨ ਵਾਲੇ ਬੜੇ ਨੇ, ਪਾਠ ਸੁਣਨ ਵਾਲੇ ਬੜੇ ਨੇ, ਪਰ ਗੀਤਾ ਨੂੰ ਕਦੇ ਗੀਤਾ ਸਾਹਿਬ ਨਹੀਂ ਕਿਸੇ ਨੇ ਕਿਹਾ। ਰਮਾਇਣ ਨੂੰ ਕਦੇ ਕਿਸੇ ਨੇ ਰਮਾਇਣ ਸਾਹਿਬ ਨਹੀਂ ਕਿਹਾ। ਸਾਹਿਬ ਸ਼ਬਦ ਤਾਂ ਇੱਕੋ ਦੇ ਨਾਲ ਜੁੜਦਾ ਹੈ, ਸਾਹਿਬ ਮੇਰਾ ਇੱਕੋ ਹੈ, ਭਾਈ ਇੱਕੋ ਹੈ, ਉਹ ਇੱਕ ਸਾਹਿਬ ਕੌਣ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦੇ ਨਾਮ ਨਾਲ ਸਾਹਿਬ ਸ਼ਬਦ ਜੁੜਦਾ ਹੈ। ਦੁਨੀਆਂ ਦੇ ਉੱਤੇ ਬਾਕੀ ਪੋਥੀਆਂ ਬੜੀਆਂ ਸਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਮੌਕੇ ਦੀ ਕਹਾਣੀ ਹੈ। ਉਹਨਾਂ ਦੇ ਕੋਲੇ ਕੁਝ ਬ੍ਰਾਹਮਣ ਆਏ, ਕੁਝ ਪੰਡਿਤ ਆਏ। ਉਹਨਾਂ ਪੰਡਿਤਾਂ ਨੇ ਆ ਕੇ, ਬ੍ਰਾਹਮਣਾਂ ਨੇ ਆ ਕੇ ਸਵਾਲ ਕੀਤਾ ਤੀਜੇ ਗੁਰੂ ਸਾਹਿਬ ਜੀ ਦੇ ਸਾਹਮਣੇ। ਕਹਿਣ ਲੱਗੇ, ਦਾਤਾ ਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਨਵਾਂ ਗ੍ਰੰਥ ਬਣਾਉਣ ਜਾ ਰਹੇ ਹੋ। ਸਾਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਦੇ ਵਿੱਚ ਬਹੁਤ ਦੂਰ ਦੁਰਾਡੇ ਜਾ ਕੇ ਸੰਤਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਹੈ ਤੇ ਤੁਸੀਂ ਆਪਣੀ ਬਾਣੀ ਵੀ ਲਿਖੀ ਹੈ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਵੀ ਬਾਣੀ ਲਿਖੀ ਹੈ, ਪਹਿਲੇ ਪਾਤਸ਼ਾਹ ਨੇ ਵੀ ਬਾਣੀ ਲਿਖੀ ਹੈ। ਇਹ ਬਾਣੀ ਲਿਖ ਕੇ ਸਾਨੂੰ ਪਤਾ ਲੱਗਾ ਕਿ ਤੁਸੀਂ ਬਹੁਤ ਵੱਡਾ ਧਰਮ ਗ੍ਰੰਥ ਬਣਾਉਣਾ। ਕੀ ਅੱਗੇ ਦੁਨੀਆਂ ਤੇ ਗ੍ਰੰਥ ਥੋੜੇ ਨੇ? ਕੀ ਅੱਗੇ ਦੁਨੀਆਂ ਤੇ ਗ੍ਰੰਥ ਘੱਟ ਹੈ? ਬਥੇਰੇ ਗ੍ਰੰਥ ਪਏ ਨੇ, ਤੁਹਾਨੂੰ ਨਵਾਂ ਬਣਾਉਣ ਦੀ ਕੀ ਲੋੜ ਪੈ ਗਈ? ਤੀਜੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਉਹ ਭਲਿਓ, ਧਰਤੀ ਦੇ ਉੱਤੇ ਦਰਿਆ ਨੇ, ਧਰਤੀ ਤੇ ਖੂਹ ਨੇ, ਧਰਤੀ ਦੇ ਉੱਤੇ ਤਲਾਅ ਨੇ, ਧਰਤੀ ਦੇ ਉੱਤੇ ਨਦੀਆਂ ਵਗਦੀਆਂ। ਉਹ ਕਹਿੰਦੇ ਸਾਰਾ ਕੁਝ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਫਿਰ ਮੀਂਹ ਕਿਉਂ ਪੈਂਦਾ? ਮੀਂਹ ਪੈਣਾ ਕਿਉਂ ਜ਼ਰੂਰੀ ਹੋ ਜਾਂਦਾ? ਜੇ ਮੀਂਹ ਨਾ ਪਵੇ ਤਾਂ ਲੋਕ ਹਾਏ ਤੋਬਾ ਕਰਨੀ ਸ਼ੁਰੂ ਕਰ ਦਿੰਦੇ ਨੇ। ਮੀਂਹ ਨਾ ਪਵੇ ਲੋਕਾਂ ਦੀ ਜਾਨ ਨਿਕਲ ਜਾਂਦੀ ਹੈ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਮੀਂਹ ਬਰਸਦਾ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਧਰਤੀ ਤੇ ਪਾਣੀ ਮੁੱਕ ਗਿਆ? ਇੰਨਾ ਪਾਣੀ ਹੈ ਇੱਥੇ, ਇੰਨੇ ਦਰਿਆ ਨਦੀਆਂ ਵਗਦੀਆਂ। ਉਹ ਪੰਡਿਤ ਢਿੱਲਾ ਜਾ ਮੂੰਹ ਕਰਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਫਿਰ ਨਦੀਆਂ ਦੀ ਤਾਂ ਸੀਮਾ ਹੈ ਨਾ, ਇਹ ਨਦੀਆਂ ਦਾ ਪਾਣੀ, ਦਰਿਆਵਾਂ ਦਾ ਪਾਣੀ ਉੱਚੇ ਥਾਵਾਂ ਤੇ ਨਹੀਂ ਲਿਜਾਇਆ ਜਾ ਸਕਦਾ, ਨਦੀਆਂ ਦਰਿਆਵਾਂ ਦਾ ਪਾਣੀ ਹਰੇਕ ਥਾਂ ਤੇ ਨਹੀਂ ਪਟਾਇਆ ਜਾ ਸਕਦਾ, ਮੀਂਹ ਦਾ ਪਾਣੀ ਤਾਂ ਹਰੇਕ ਥਾਂ ਦੇ ਉੱਤੇ ਪਹੁੰਚ ਜਾਂਦਾ, ਜਿੱਥੇ ਪਾਣੀ ਨਹੀਂ ਪਟਾਇਆ ਜਾ ਸਕਦਾ ਮੀਂਹ ਦਾ ਪਾਣੀ ਤਾਂ ਉੱਥੇ ਵੀ ਬਰਸਦਾ। ਸਤਿਗੁਰੂ ਜੀ ਕਹਿੰਦੇ, ਬਸ ਆ ਤੁਹਾਡੇ ਜਿੰਨੇ ਧਰਮ ਗ੍ਰੰਥ ਹੈ ਨਾ, ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਕਿ ਬਥੇਰੇ ਪਏ ਨੇ, ਉਹਨਾਂ ਦੀ ਪਹੁੰਚ ਹਰੇਕ ਥਾਂ ਤੱਕ ਨਹੀਂ, ਉਹਨਾਂ ਦੀ ਪਹੁੰਚ ਹਰੇਕ ਘਰ ਤੱਕ ਨਹੀਂ, ਉਹਨਾਂ ਦੀ ਪਹੁੰਚ ਕੁਝ ਰਜਵਾੜਾ ਸ਼ਾਹੀ ਲੋਕਾਂ ਤੱਕ ਤੇ ਹੈ, ਹਰ ਘਰ ਵਿੱਚ ਨਹੀਂ, ਪਰ ਜੋ ਅਸੀਂ ਬਣਾਵਾਂਗੇ ਉਹ ਮੀਂਹ ਦੀ ਤਰ੍ਹਾਂ ਉੱਚੀਆਂ ਨੀਵੀਆਂ ਸਾਰਿਆਂ ਦੇ ਘਰਾਂ ਤੇ ਵਰਸੇਗਾ। ਜੋ ਅਸੀਂ ਗ੍ਰੰਥ ਬਣਾਵਾਂਗੇ, ਇਸ ਗ੍ਰੰਥ ਦਾ ਪ੍ਰਕਾਸ਼ ਗੁਰਬਾਣੀ ਇਸ ਜੱਗ ਮੈਂ ਚਾਨਣ, ਐ ਨਹੀਂ ਕਿ ਇਕੱਲੇ ਸਿੱਖਾਂ ਦੇ ਘਰ ਚਾਨਣ ਹੈ, ਐ ਨਹੀਂ ਕਿ ਇਕੱਲੇ ਇੰਡੀਆ ਵਾਲਿਆਂ ਦੇ ਘਰ ਚ ਚਾਨਣ ਹੈ, ਐ ਨਹੀਂ ਹੈ ਕਿ ਇਕੱਲੇ ਅਮਰੀਕਾ ਵਾਲਿਆਂ ਦੇ ਘਰ ਚਾਨਣ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ। 325 ਮੁਲਕ ਹੈ, 325 ਮੁਲਕਾਂ ਦੇ ਵਿੱਚੋਂ ਸਾਰੀ ਦੁਨੀਆਂ ਨੂੰ ਗੁਰਬਾਣੀ ਦਾ ਚਾਨਣਾ ਮਿਲਦਾ ਹੈ। ਇਹ ਗੁਰਬਾਣੀ ਇੱਕ ਵੱਖਰਾ ਗ੍ਰੰਥ, प्रीतम धन गुरु गोबिंद सिंह महाराज ने जिहड़ी चोण कीती है उन्होंने गुरु ग्रंथ साहिब महाराज दे विच अपना आप समो जाण दा सुनेहा लोगों के सामने रखिया। एक उदाहरण करके ढाडी वीरां नूं पेश करना। मेरा एक मित्र है, उन्हें मैनूं टैलीफोन किया, कहिंदा सरूप सिंह मेरा एड्रैस लिख। मैं कहा वीर तेरा एड्रैस मेरे कोले है। वह कहिंदा नहीं मेरा घर बदल गया। मैं कहा क्यों? कहिंदा किराए ते रहिंदा सी, मकान मालक ने मकान खाली करन दा हुक्म दे दिता है, हुण मकान मालक दा हुक्म मन के नवे घर मैं चलिया। उहदा मैं एड्रैस लिख लिया। दो महीने बीते उहदा फिर टैलीफोन आ गया, कहिंदा वीर जी मेरा टिकाणा फिर बदल गया, आ नवा एड्रैस लिखो जे। उहदा फिर एड्रैस लिखिया। तीन चार महीनिया बाद फिर टैलीफोन, वीर जी घर बदल गया। फिर बाद विच टैलीफोन, मकान मालक ने मकान खाली करवा लिया। हुण गरीब की जिंदगी अपनी जिंदगी है। गरीब की जिंदगी ओह बंदा समझ सकदा जिन्हें गरीबी हंडाई हो। जिन्हें गरीबी नहीं हंडाई वह बंदा गरीबी समझ नहीं सकता। और मेरे मित्र ने नौवीं दसवीं बार मैंने फोन पर किया, कहिंदा सरूप सिंह अज मेरा एड्रैस लिख ला, हुणे पक्का टिकाणा कदे बदलना नहीं, यह मेरा पक्का एड्रैस है, जिन्ना चिर मैं जिउंदा मैं इत्थे रहना है। मैं क्या की होया? कहिंदा वीर वाहिगुरु ने कृपा की, छोटा जिहा अपना घर ले लिया, अपना घर हुण बना लिया, हुणे पक्का टिकाणा मैं इत्थे ही रहना है। जदों मिलण वास्ते तेरे दिल विच कुते आवे तां मैनूं इत्थे मिलण आयो। जे उहदा एड्रैस जिहड़ा बदलना ना होवे ओह कापी ते लिखण दी लोड़ नहीं पैंदी, ओह दिल ते ही उकरिया जांदा। हुण गुरु नानक देव सच्चे पातशाह जी नूं इक मकान, शरीरक मकान है, एक मकान किराए ते मिलिया। गुरु साहिब जी ने यह किराया तारन वास्ते चार उदासियां कीतियां। सच्चे पातशाह जी ने संदेशा दिता संगतां दे नाम पे, रब जी दा मकान मालक दा सुनेहा आ गया, ऐ मेरे प्यारे नानक मकान खाली कर दे। हुण प्यारे नानक दी जोत ते सोच अपना घर बदल लगी है। जेने गुरु नानक नूं मिलना होवे ओ भाई अज तो खडूर साहिब जायो, खडूर साहिब जायो। गुरु अंगद रूपी मकान विच गुरु नानक वसदे ने। थोड़े समय बाद फिर एड्रैस बदलिया। हुण भाई गुरु नानक रूपी मकान पहला खाली करवाया, फिर गुरु अंगद रूपी मकान वह भी हुक्म आया खाली कर दियो। हुण जिने मिलना वह गोइंदवाल साहब जायो, गुरु अमरदास रूपी मकान विच गुरु नानक साहब रहिंदे ने। फिर एड्रैस बनिया भाई अमृतसर जायो, अमृतसर तो बाद कित कीरतपुर साहब जायो, कीरतपुर साहब तो बाद कित आनंदपुर साहब जायो। आखिरकार मेरा वीर दसवीं वारी कहिंदा सी, वीर अपना घर लै लिया, एड्रैस बदलना नहीं, पक्का एड्रैस लिख लई जदों मिलना होवे। ओ दसवीं बार साडे बापू ने हजूर साहब की धरती तो अज दिन मना रहे आपां। गुरु गोबिंद सिंह महाराज ने संदेश दिता संगतां नूं भई दस मकान किराए ते मिले, दसां मकानां दा किराया तारिया। किसे मकान दा किराया चार उदासियां करके, किसे मकान दा किराया भाणा मन के, किसे दा सेवा करके, किसे मकान दा किराया तार ले सिर विच सड़दी रेत पवाई, किसे मकान दा किराया तार ली अपनियां अखां सामने अपने पुत्र शहीद हुंदे वेखे। ओ गुरु नानक दे प्यारिओ तुहानूं वधाईआं होण, गुरु नानक ने हुण अपना घर लै लिया, आ दसवां मकान खाली होण लगा ते ग्यारवां मकान पक्का एड्रैस किते बदलना नहीं। गुरु नानक दी जोत ते सोच अपना घर बनाउण लगी है। सिखा जदों तैनूं बाबे नानक नूं मिलण दा चा चढ़े एवें ना टक्करा मारदा फ्री, पक्का एड्रैस लिख ले, गुरु ग्रंथ साहिब ही गुरु नानक है। सच्चे पातशाह ने जोत ओहा जुगत साए सैकाया फेर पलटिया एक मूरत अनेक दर्शन। अक्यासवीं पौड़ी है जाप साहब की, आप रोज पढ़ते हैं। एक मूरत अनेक दर्शन, कीन रूप अनेक, खेल खेल आ खेल खेलन अंत को फिर एक। एक है साडा बापू, गुरु ग्यारह नहीं गुरु एक है। एक गुरु ने ग्यारह जामे धारण किए ने, दुनिया ते ग्रंथ बड़े पोथियां बथेरियां, मुसलमान कुरान शरीफ कच्छ च पा के तुर पैंदे ने, ईसाई भरा बसां दे विच हत्थां विच बाइबल चुकी फिरदे ने, हिंदू भरा गीता ओ हत्थां विच चक के तुर पैंदे ने। पर साडे बापू नूं किते लैके जाणा होवे पहलां गदेला बिछाया जांदा, पहला चंदोआ लाया जांदा, कड़ा प्रसादी देग पहला तैयार करके रखी जांदी है। जिथे बापू ने जाना होवे ओह मोहरे जल दा छिट्टा खड़का जल दा छिट्टा दिता जांदा, मोहरे घड़ियाल बजदी है, आउण वाले लोकां नूं दस्या जांदा भाई परे हो जाओ, शाहां दा शाह शहनशाह। ਰਾਜਿਆਂ ਦੇ ਰਾਜੇ ਮਹਾਰਾਜੇ ਦੀ ਸਵਾਰੀ ਆ ਰਹੀ ਹੈ। ਇਹਨੂੰ ਕਹਿੰਦੇ ਨੇ ਗ੍ਰੰਥ ਸਾਹਿਬ। ਬਾਕੀ ਕਿਸੇ ਕਿਤਾਬ ਨੂੰ, ਕਿਸੇ ਧਰਮ ਪੋਥੀ ਨੂੰ ਸਾਹਿਬ ਨਹੀਂ ਆਖਿਆ ਜਾਂਦਾ। ਆਓ ਕਵਿਤਾ ਕਹਿਣ ਲੱਗਾ, ਸੰਗਤ ਕੋਲੋਂ ਮੁਆਫੀ ਚਾਹੁੰਦਾ, ਇਹ ਜਿਹੜੀ ਰਚਨਾ ਮੇਰੇ ਢਾਡੀ ਵੀਰ ਕਹਿਣ ਲੱਗੇ ਨੇ ਰਸਤੇ ਵਿੱਚ ਆਉਂਦੇ ਆ ਗੱਡੀ ਚ ਬੈਠਿਆ ਲਿਖੀ ਹੈ, ਤੇ ਨੌਜਵਾਨ ਵੀਰ ਹੁਣੇ ਲਿਖੀ ਕਵਿਤਾ ਹੁਣੇ ਆਪ ਜੀ ਦੀ ਸੇਵਾ ਚ ਕਹਿਣ ਲੱਗੇ ਨੇ। ਦੁਨੀਆਂ ਤੇ ਪੋਥੀਆਂ ਗ੍ਰੰਥ ਬੜੇ, ਪਰ ਗੁਰੂ ਗ੍ਰੰਥ ਸਾਹਿਬ ਵਰਗਾ ਕਿਤੇ ਨਹੀਂ ਲੱਭਦਾ। ਇਹ ਇੱਕ ਅਟਲ ਸੱਚਾਈ ਦਾ ਜ਼ਿਕਰ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਇਉਂ ਪੇਸ਼ ਕਰਦਾ।
ਕੋਈ ਗੁਰੂ ਗ੍ਰੰਥ ਬਾਰੇ ਜਗਤੇ ਲੱਭਦਾ ਨੀ ਕੋਈ। ਕਦੇ ਨਾ ਕੋਈ ਇਸ ਸੰਤ ਵਰਗਾ ਪੋਥੀਆਂ ਗ੍ਰੰਥ ਪਏ ਜਗ ਤੇ ਲੱਭਦਾ ਨੀ ਕੋਈ ਗੁਰੂ ਗ੍ਰੰਥ ਵਰਗਾ ਪੋਥੀਆਂ ਗ੍ਰੰਥ ਪਏ ਜਗ ਤੇ ਲੱਭਦਾ ਨੀ ਕੋਈ ਗੁਰੂ ਗ੍ਰੰਥ ਵਰਗਾ
ਸਤਿਕਾਰਯੋਗ ਸਾਰੀਆਂ ਸੰਗਤਾਂ ਵੱਲੋਂ ਢਾਡੀ ਜਥੇ ਨੂੰ ਬਹੁਤ ਸਾਰਾ ਪ੍ਰੇਮ ਮਿਲ ਰਿਹਾ ਹੈ, ਮਾਇਆ ਦੇ ਰੂਪ ਅੰਦਰ ਬਹੁਤ ਸਾਰਾ ਸਨਮਾਨ ਪ੍ਰਾਪਤ ਹੋ ਰਿਹਾ। ਅਸਲ ਮਿਹਨਤ ਵਿੱਚ ਅਸੀਂ ਸਨਮਾਨ ਦੇ ਕਾਬਲ ਤੇ ਨਹੀਂ। ਮੈਂ ਆਪ ਜੀ ਦੇ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਹਾਂ, ਆਪ ਸਾਰੀ ਸੰਗਤ ਵਾਸਤੇ ਅਰਦਾਸ ਕਰਦਾ ਹਾਂ। ਗੁਰੂ ਜੀ ਸਾਰੀਆਂ ਸੰਗਤਾਂ ਨੂੰ ਆਪਣੇ ਧਰਮ ਵਿੱਚ ਪਰਪੱਕਤਾ ਬਖਸ਼ਿਸ਼ ਕਰਨ, ਗੁਰਬਾਣੀ ਦੀ ਪ੍ਰੀਤ ਬਖਸ਼ਿਸ਼ ਕਰਨ, ਨਿਤਨੇਮ ਦੀ ਦਾਤ ਨਾਲ ਸਾਰੀਆਂ ਸੰਗਤਾਂ ਨੂੰ ਨਵਾਜਣ, ਗੁਰੂ ਗੁਰੂ ਜਪਣ ਦਾ ਬਲ ਮਰਜ਼ਾਦਾ ਵਿਚਰਨ ਦੀ ਬੁੱਧੀ ਦਾਤਾ ਜੀ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕਰਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੋਇਆ ਆਪਣੇ ਪ੍ਰਕਰਨ ਨੂੰ ਅੱਗਾਂ ਵਧਾਉਣ ਲੱਗਾ ਹੈ। ਪੋਥੀਆਂ ਗ੍ਰੰਥ ਬੜੇ ਜਗ ਤੇ ਲੱਭਦਾ ਨੀ ਕੋਈ ਗੁਰੂ ਗ੍ਰੰਥ ਵਰਗਾ। ਗੁਰੂ ਗ੍ਰੰਥ ਸਾਹਿਬ ਜੀ ਵਰਗਾ ਦੁਨੀਆਂ ਦੇ ਉੱਤੇ ਹੋਰ ਕੋਈ ਵੀ ਨਾ ਤੇ ਧਰਮ ਗ੍ਰੰਥ ਬਣਿਆ ਤੇ ਨਾ ਹੀ ਕੋਈ ਬਣੇਗਾ। ਇੱਕ ਮਹਾਨ ਸਤਿਗੁਰੂ ਹੈ ਜਿਨ੍ਹਾਂ ਦੇ ਉੱਤੇ ਚਾਰ ਝੁਲਦੇ ਨੇ। ਇਸ ਗ੍ਰੰਥ ਦੇ ਸ਼ਰੀਕ ਪੈਦਾ ਕਰਨ ਵਾਸਤੇ ਲੋਕਾਂ ਨੇ ਜ਼ੋਰ ਬੜੇ ਲਾਏ ਪਰ ਉਹਨਾਂ ਗ੍ਰੰਥਾਂ ਨੂੰ ਸਰਬ ਪ੍ਰਵਾਨਤਾ ਨਾ ਪ੍ਰਾਪਤ ਹੋ ਸਕੀ। ਅੱਜ ਹੋਰ ਬਹੁਤ ਸਾਰੇ ਦੁਨੀਆਂ ਦੇ ਲੋਕ ਨਵਾਂ ਟਿੱਲ ਲਾ ਰਹੇ ਨੇ, ਕਬੀਰ ਪੰਥੀਏ ਆਪਣਾ ਵੱਖਰਾ ਗ੍ਰੰਥ ਬਣਾ ਕੇ ਬੈਠੇ ਨੇ, ਪਰ ਉਸ ਕਬੀਰ ਪੰਥੀ ਗ੍ਰੰਥ ਨੂੰ ਸਾਰੀ ਦੁਨੀਆਂ ਨੇ ਪ੍ਰਵਾਨ ਨਹੀਂ ਜੇ ਕੀਤਾ। ਅੱਜ ਭਗਤ ਰਵਿਦਾਸ ਜੀ ਨੂੰ ਮੰਨਣ ਦਾ ਜਿਹੜੇ ਲੋਕ ਦਾਅਵਾ ਕਰਦੇ ਨੇ ਉਹ ਵੀ ਵੱਖਰਾ ਗ੍ਰੰਥ ਬਣਾਉਣ ਵਾਸਤੇ ਬੜਾ ਚਾਹ ਪਾੜ ਰਹੇ ਨੇ ਤੇ ਖੈਰ ਉਹਨਾਂ ਨੇ ਬਣਾ ਵੀ ਲਿਆ ਤੇ ਇੱਕ ਦੋ ਜਗ੍ਹਾ ਦੇ ਉੱਤੇ ਪ੍ਰਕਾਸ਼ ਵੀ ਕੀਤਾ, ਬਾਅਦ ਵਿੱਚ ਉਹਨਾਂ ਨੂੰ ਆਪ ਹੀ ਉਹ ਪ੍ਰਕਾਸ਼ ਚੁੱਕਣਾ ਵੀ ਪੈ ਗਿਆ। ਇਹਦਾ ਮਤਲਬ ਉਸ ਨੂੰ ਵੀ ਪ੍ਰਵਾਨਤਾ ਸਾਰੀ ਸੰਗਤ ਨੇ ਨਾ ਦਿੱਤੀ, ਸਰਵ ਪ੍ਰਵਾਨਤ ਉਹ ਨਾ ਹੋ ਸਕੇ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਮਹਾਨ ਸਤਿਗੁਰੂ ਨੇ ਜਿਨ੍ਹਾਂ ਦੇ ਸਾਹਮਣੇ ਰਾਜਿਆਂ ਮਹਾਰਾਜਿਆਂ ਦੇ ਸਾਰਿਆਂ ਦੇ ਸਿਰ ਝੁਕ ਜਾਂਦੇ ਨੇ। ਅੱਜ ਤਿਨਾਂ ਦਾ ਗੁਰਤਾ ਗੱਡੀ ਦਿਵਸ ਮਨਾਉਣ ਵਾਸਤੇ ਅੱਜ ਸਾਰੀਆਂ ਸੰਗਤਾਂ ਆਪ ਜੀ ਬਿਰਾਜਮਾਨ ਹੋ, ਆਪ ਸਰਬੱਤ ਸੰਗਤ ਦਾ ਇੱਥੇ ਆਉਣਾ ਤੇ ਦਸਰਿਆਂ ਦਾ ਗਾਉਣਾ ਸਫਲ ਹੋ ਜਾਏ। ਸਾਡੇ ਮਨ ਵਿੱਚ ਕਿਤੇ ਧਰਮ ਦਾ ਕਿਣਕਾ ਉਹ ਨਾਮ ਦਾ ਬੀਜ ਸਾਡੇ ਹਿਰਦੇ ਵਿੱਚ ਟਿਕ ਜਾਏ। ਕਿਣਕਾ ਇੱਕ ਜਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ, ਕਿਤੇ ਉਹ ਨਾਮ ਦਾ ਕਿਣਕਾ ਸਾਡੇ ਹਿਰਦਿਆਂ ਵਿੱਚ ਟਿਕ ਜਾਏ, ਸਾਨੂੰ ਨਾਮ ਦੀ ਲੋ ਪ੍ਰਾਪਤ ਹੋ ਜਾਏ। ਇੱਕ ਸ਼ਬਦ ਮੈਂ ਆਪ ਜੀ ਦੀ ਫਰਮਾਇਸ਼ ਸਦਕਾ ਇਹ ਲੈਕਚਰ ਦੇ ਵਿੱਚ ਐਡ ਕਰਨ ਲੱਗਾ ਹਾਂ, ਜਿਹੜਾ ਬਹੁਤ ਸਾਰੀਆਂ ਸੰਗਤਾਂ ਨੇ ਆਖਿਆ ਕਿ ਬੜੀ ਚਿਰ ਪਹਿਲਾਂ ਤੁਹਾਡੇ ਕੋਲੋਂ ਇਹ ਕਹਾਣੀ ਸ਼ਰਵਣ ਕੀਤੀ ਸੀ, ਅੱਜ ਸੁਣਾਇਓ ਜੇ ਜ਼ਰੂਰ। ਮੈਂ ਆਪ ਜੀ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਹੋਇਆ ਕਹੇ ਹੋਏ ਸ਼ਬਦਾਂ ਨੂੰ ਦੁਹਰਾਉਣ ਲੱਗਾ ਹਾਂ। ਬਹੁਤ ਸਮਾਂ ਪਹਿਲਾਂ ਮੈਂ ਰਮਦਾਸਪੁਰ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਵਿੱਚ ਇੱਕ ਵਾਰ ਇਹ ਸਾਖੀ ਪੇਸ਼ ਕੀਤੀ ਸੀ, ਆਪ ਸੰਗਤ ਦੀ ਮੰਗ ਹੈ ਆਓ ਸਰਵਣ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੇ ਕੋਈ ਯਾਦ ਕਰੇ ਕੀ ਪਾਤਸ਼ਾਹ ਉੱਥੇ ਚਲੇ ਜਾਂਦੇ ਨੇ। ਗੁਰੂ ਨਾਨਕ ਪਿਆਰੇ ਨੂੰ ਯਾਦ ਕੀਤਾ ਭਾਈ ਲਾਲੋ ਨੇ, ਸਤਿਗੁਰੂ ਜੀ ਉਹਦੇ ਘਰ ਗਏ। ਕਿਤੇ ਬੀਬੀ ਬਰਾਈ ਯਾਦ ਕਰਦੀ ਹੈ ਗੁਰੂ ਅੰਗਦ ਦੇ ਮਹਾਰਾਜ ਚੌਜੀ ਪ੍ਰੀਤਮ, ਉਹਦੇ ਘਰ ਜਾਂਦੇ ਨੇ, ਕੁੰਡਾ ਖੜਕਾਉਂਦੇ ਨੇ, ਆਵਾਜ਼ਾਂ ਮਾਰਦੇ ਨੇ। ਭਾਈ ਗੋਇੰਦਾ ਨੂੰ ਤੀਸਰੇ ਪਾਤਸ਼ਾਹ ਮਹਾਰਾਜ ਨੇ ਯਾਦ ਕੀਤਾ ਕਿ ਦਾਤਾ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਿਆ, ਬੜਾ ਹੀ ਸਮਾਂ ਬੀਤ ਗਿਆ, ਕਿਰਪਾ ਕਰੋ ਅੱਜ ਆਪਾਂ ਰਲ ਕੇ ਪ੍ਰਸ਼ਾਦਾ ਛਕੀਏ। ਭਾਈ ਗੋਇੰਦਾ ਹਜੇ ਦਿਲ ਵਿੱਚ ਸੋਚ ਹੀ ਰਿਹਾ ਤੇ ਤੀਸਰੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੁੰਡਾ ਖੜਕਾ ਕੇ ਕਹਿੰਦੇ ਨੇ ਗੋਇੰਦਿਆ ਬੂਹਾ ਖੋਲ ਅੱਜ ਭੁੱਖ ਬੜੀ ਲੱਗੀ ਹੈ। ਅੱਜ ਦਿਲਾਂ ਦੀਆਂ ਪੂਰੀਆਂ ਕਰਨ ਵਾਲੇ ਨੇ ਸਾਡੇ ਸਤਿਗੁਰੂ। ਕਿਤੇ ਭਾਈ ਹੇਮੇ ਨੇ ਯਾਦ ਕੀਤਾ ਸਤਿਗੁਰੂ ਅਰਜਨ ਦੇ ਮਹਾਰਾਜ ਮੀਂਹ ਪੈਂਦੇ ਦੇ ਵਿੱਚ, ਹਨੇਰੀ ਚਲਦੀ ਦੇ ਵਿੱਚ, ਤੂਫਾਨ ਚਲਦੇ ਦੇ ਵਿੱਚ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਤੁਰੇ। ਤਰਨ ਤਾਰਨ ਦੇ ਨੇੜੇ ਪਿੰਡ ਹੈ ਖਾਨਪੁਰ ਭਾਈ ਹੇਮੇ ਦਾ, ਜਿੱਥੇ ਆ ਕੇ ਮੀਂਹ ਪੈਂਦੇ ਦੇ ਵਿੱਚ ਗਲਵਕੜੀ ਪਾ ਕੇ ਮਿਲਦੇ ਨੇ ਭਾਈ ਹੇਮੇ ਨੂੰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਪੱਲੇ ਦੇ ਘਰ ਜਾਂਦੇ ਨੇ, ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਵਿਧਵਾ ਮਾਈ ਦੇ ਘਰ ਜਾਂਦੇ ਨੇ। ਅੱਠਵੇਂ ਪਾਤਸ਼ਾਹ ਰਾਜਾ ਜੈ ਸਿੰਘ ਦੇ ਉਹ ਦਿਲੀ ਅਰਦਾਸ ਨੂੰ ਪ੍ਰਵਾਨ ਕਰਦੇ ਹੋਏ ਉਹਦੇ ਘਰ ਪਹੁੰਚਦੇ ਨੇ। ਨੌਵੇਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਵਾਮੀ ਜੀ ਕਿਤੇ ਸੈਫਦੀਨ ਦੀਆਂ ਅਰਦਾਸਾਂ ਪ੍ਰਵਾਨ ਕਰਕੇ ਉਹਦੇ ਘਰ ਜਾਂਦੇ ਨੇ। ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਆਪਣੇ ਅਨਕ ਸਿੱਖਾਂ ਦੇ ਘਰ ਵਿੱਚ ਗਏ ਨੇ, ਜਿਨ੍ਹਾਂ ਦੇ ਵਿੱਚੋਂ ਸੈਦੇ ਮਲਾ ਦੀ ਕਹਾਣੀ ਬੜੀ ਮਕਬੂਲ, ਸੰਗਤਾਂ ਬਹੁਤ ਨੇੜਿਓਂ ਉਸ ਕਹਾਣੀ ਨੂੰ ਜਾਣਦੀਆਂ। ਹੁਣ ਇੱਕ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਕੋਈ ਆਪਣੇ ਘਰ ਸੱਦੇ, ਕੀ ਗੁਰੂ ਗ੍ਰੰਥ ਸਾਹਿਬ ਜੀ ਵੀ ਚਲੇ ਜਾਂਦੇ ਨੇ? ਇਹ ਕਹਾਣੀ ਮੈਂ ਆਪ ਜੀ ਦੀ ਸੇਵਾ ਚ ਕਹਿ ਕੇ ਆਪਣੇ ਢਾਡੀ ਵੀਰਾਂ ਨੂੰ ਪੇਸ਼ ਕਰਨਾ। ਸਾਡੇ ਸਤਿਗੁਰੂ ਐਸੇ ਸਮਰੱਥ ਨੇ, ਇਹ ਤੇ ਕਿਤੇ ਬੈਠੇ ਹੋਣ ਤਾਂ ਦੂਰ ਦੁਰਾਡੇ ਆਪਣੇ ਸਿੱਖਾਂ ਦੇ ਬੇੜੇ ਪਾਰ ਲਾ ਦਿੰਦੇ ਨੇ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਸਾਡਾ ਸਤਿਗੁਰੂ ਤੇ ਆਪਣੇ ਸਿੱਖਾਂ ਦੇ ਬੰਧਨ ਕੱਟਣ ਵਾਸਤੇ ਕਿੱਥੇ ਨਹੀਂ ਜਾਂਦਾ? ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਪਾਤਸ਼ਾਹ ਕਹਿੰਦੇ ਸੇਵਕ ਕੋ ਨਿਕਟੀ ਹੋਏ ਦਿਖਾਵੈ। ਸਿੱਖਾਂ ਨੂੰ ਤੇ ਉਵੇਂ ਅਹਿਸਾਸ ਕਰਵਾ ਦਿੰਦੇ ਨੇ ਕਿ ਸੱਜਣਾ ਮੈਂ ਤੇਰੇ ਮੁੱਢ ਖੜਾ, ਤੂੰ ਜਿੱਥੇ ਯਾਦ ਕਰੇਗਾ ਉੱਥੇ ਪ੍ਰਗਟ ਹੋ ਕੇ ਤੈਨੂੰ ਦਰਸ਼ਨ ਦਿਆਂਗੇ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਿਆ ਸਾਧ ਸੰਗਤ, ਉੱਥੇ ਯੂਨੀਵਰਸਿਟੀ ਦੇ ਨੇੜੇ ਇੱਕ ਬਾਜਵਾ ਸਾਹਿਬ ਦਾ ਪਰਿਵਾਰ ਹੈ, ਉਸ ਪਰਿਵਾਰ ਦੇ ਨਾਲ ਬੜਾ ਪ੍ਰੇਮ ਹੈ, ਗੁਰੂ ਬਣਾਈ ਰੱਖੇ। ਬਾਬਾ ਹਰਚਰਨ ਸਿੰਘ ਜੀ ਉੱਠ ਕੇ ਚਲੇ ਗਏ ਨੇ, ਉਹ ਬੀਬੀ ਸੁਰਿੰਦਰ ਕੌਰ ਦੇ ਨਾਲ ਟੈਲੀਫੋਨ ਤੇ ਜਦੋਂ ਵੀ ਗੱਲ ਹੁੰਦੀ ਹੈ ਉਹ ਬਾਬਾ ਜੀ ਦੇ ਦਰਸ਼ਨ ਵਾਸਤੇ, ਮੈਨੂੰ ਕਈ ਵਾਰ ਉਹਨੇ ਕਿਹਾ ਕਿ ਬਾਬਾ ਜੀ ਨੂੰ ਬੇਨਤੀ ਕਰਿਓ, ਤੇ ਮੈਨੂੰ ਜਦੋਂ ਬਾਬਾ ਜੀ ਮਿਲਦੇ ਹਰੇਕ ਵਾਰ ਮੈਂ ਵਿਸਰ ਜਾਂਦਾ। ਸੋ ਹੁਣ ਬਾਬਾ ਜੀ ਸੁਣਦੇ ਹੁਣ ਤਾਂ ਮੈਂ ਬੇਨਤੀ ਕਰਾਂਗਾ ਬੀਬੀ ਸੁਰਿੰਦਰ ਕੌਰ ਦੀ ਤਰਫ ਤੋਂ, ਉਹਨਾਂ ਦੀ ਇੱਕ ਭਾਵਨਾ ਹੈ ਕਿ ਬਾਬਾ ਹਰਚਰਨ ਸਿੰਘ ਜੀ ਸਾਡੇ ਘਰੇ ਆਉਣ, ਗੁਰੂ ਕਿਰਪਾ ਕਰੇ ਉਹਨਾਂ ਦੀ ਭਾਵਨਾ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਪੂਰੀ ਹੋਵੇ। ਉਹ ਬੀਬੀ ਸੁਰਿੰਦਰ ਕੌਰ ਜੀ ਦੇ ਘਰੇ ਜਦੋਂ ਮੈਂ ਗਿਆ, ਉਸ ਬੀਬੀ ਨੇ ਮੇਰੇ ਨਾਲ ਦੋ ਗੱਲਾਂ ਸਾਂਝੀਆਂ ਕੀਤੀਆਂ। ਤਵਜੋਂ ਦੇ ਕੇ ਸੁਣਨ ਵਾਲਾ, ਬਹੁਤ ਜ਼ਿਆਦਾ ਧਿਆਨ ਦੇ ਕੇ ਸੁਣਨ ਵਾਲਾ ਬਚਨ ਹੈ। ਉਹ ਬੀਬੀ ਨੇ ਮੈਨੂੰ ਆਖਿਆ, ਕਹਿਣ ਲੱਗੀ, ਵੀਰ ਜੀਓ, ਇਹ ਮੇਰਾ ਜਿਹੜਾ ਸਹੁਰਿਆਂ ਦਾ ਪਰਿਵਾਰ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਿਸ਼ੀ ਜੇ ਮੰਨਦਾ। ਮੈਂ ਬੜਾ ਹੈਰਾਨ, ਸਾਰੇ ਪਰਿਵਾਰ ਦੇ ਗਲਾਂ ਵਿੱਚ ਸ਼ਰੀਸ਼ਾ ਪਾਈਆਂ ਹੋਈਆਂ, ਗਾਤਰੇ ਪਾਏ ਹੋਏ ਨੇ, ਪਹਿਨੇ ਹੋਏ ਨੇ। ਮੈਂ ਆਖਿਆ, ਭੈਣ ਜੀ, ਇਹ ਤੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਤੁਸੀਂ ਆਖਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਜੇ ਮੰਨਦਾ? ਉਹ ਕਹਿੰਦੀ, ਵੀਰ ਜੀ, ਇਹ ਤਾਂ ਹੁਣ ਕਿਰਪਾ ਹੋਈ ਹੈ, ਪਹਿਲਾਂ ਨਹੀਂ ਸੀ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮੈਂ ਆਖਿਆ, ਭੈਣ ਜੀ, ਥੋੜਾ ਵਿਸਥਾਰ ਨਾਲ ਦੱਸੋ। ਉਹ ਬੀਬੀ ਸੁਰਿੰਦਰ ਕੌਰ ਨੇ ਜੋ ਮੈਨੂੰ ਕਹਾਣੀ ਸੁਣਾਈ, ਮੈਂ ਆਪ ਜੀ ਦੀ ਸੇਵਾ ਚ ਰੱਖਣ ਲੱਗਾ। ਉਹਦੇ ਦੋ ਨਾਮ ਨੇ, ਇੱਕ ਬੀਬੀ ਗੁਰਬਿੰਦਰ ਕੌਰ ਛੱਡਪੇਕਿਆਂ ਦਾ ਨਾਮ ਹੋਵੇਗਾ। ਉਹ ਬੀਬੀ ਨੇ ਮੈਨੂੰ ਸ਼ਬਦ ਆਖੇ, ਕਹਿਣ ਲੱਗੀ, ਵੀਰ ਜੀ, ਉਹ ਜਦੋਂ ਮੇਰਾ ਵਿਆਹ ਹੋਇਆ, ਮੇਰੇ ਪੇਕਿਆਂ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ, ਮੈਂ ਹਾਲੇ ਅੰਮ੍ਰਿਤ ਨਹੀਂ ਸੀ ਛਕਿਆ, ਮੇਰੇ ਪੇਕਿਆਂ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ, ਜਦੋਂ ਮੈਂ ਸਹੁਰੇ ਘਰ ਵਿਆਹੀ ਆਈ, ਮੇਰੇ ਸਹੁਰਿਆਂ ਦਾ ਪਰਿਵਾਰ ਇੱਕ ਦੇਹਧਾਰੀ ਬਾਬੇ ਨੂੰ ਗੁਰੂ ਬਣਾ ਕੇ ਬੈਠਾ। ਸੰਸਾਰ ਦੇ ਬੰਦੇ ਕਦੇ ਗੁਰੂ ਨਹੀਂ ਹੋ ਸਕਦੇ, ਸੰਸਾਰ ਦੇ ਬੰਦੇ ਤੇ ਆਪ ਰੋਗੀ ਨੇ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨ। ਗੁਰੂ ਗ੍ਰੰਥ ਸਾਹਿਬ ਜੀ ਦਾ 1104 ਅੰਗ, ਕਿਤੇ ਸਮਾਂ ਬਣੇ ਦਰਸ਼ਨ ਕਰਿਓ ਜੇ, ਐਵੇਂ ਮੇਰੇ ਮਗਰ ਲੱਗ ਕੇ ਯਕੀਨ ਨਾ ਕਰ ਲਿਓ, ਕਿਤੇ ਦੀਦਾਰ ਕਰਿਓ। 1104 ਅੰਗ ਉੱਤੇ ਲਿਖਿਆ ਹੋਇਆ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਾਕੀ ਤਾਂ ਦੁਨੀਆਂ ਬਿਮਾਰ ਹੈ ਸਾਰੇ, ਤੇ ਬਾਬੇ ਆਪ ਸਰਾਣੇ ਚੱਕ ਕੇ ਦੇਖੋ, ਦਵਾਈਆਂ ਪਈਆਂ, ਦੋ ਦੋ ਕਿਲੋ ਆਪ ਦਵਾਈਆਂ ਖਾਂਦੇ ਨੇ, ਲੋਕਾਂ ਨੂੰ ਆਰਾਮ ਦਿੰਦੇ ਨੇ, ਕਹਿੰਦੇ ਜੀ ਅਖੇ ਅਸੀਂ ਲੋਕਾਂ ਨੂੰ ਆਰਾਮ ਦਿੰਦੇ ਹਾਂ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ, ਦੁੱਖ ਤਿਸੇ ਪੈ ਆਖੀਐ, ਸੁਖ ਜਿਸੇ ਹੀ ਪਾਸ, ਆਪਣੇ ਦੁੱਖ ਉਹਨਾਂ ਨੂੰ ਦੱਸਣੇ ਚਾਹੀਦੇ ਹੈ ਜਿਹੜੇ ਆਪ ਸੁਖੀ ਹੋਣ। ਜਿਹੜੇ ਬੇਚਾਰੇ ਆਪ ਦਵਾਈਆਂ ਖਾਂਦੇ, ਉਹ ਲੋਕਾਂ ਨੂੰ ਕਿੱਥੇ ਤੰਦਰੁਸਤੀ ਦੇਣਗੇ? ਸਤ ਸੰਗਤ, ਉਹ ਦੇਹਧਾਰੀ ਬਾਬੇ ਨੂੰ ਗੁਰੂ ਬਣਾ ਕੇ ਬੈਠਾ ਸਾਰਾ ਪਰਿਵਾਰ। ਵਿਆਹ ਹੋਏ ਨੂੰ 15 ਕੁ ਦਿਨ ਬੀਤੇ ਤੇ ਸੱਸ ਮਾਤਾ ਦਾ ਹੁਕਮ ਆ ਗਿਆ, ਧੀਏ ਆਪਣੇ ਪਤੀ ਨੂੰ ਮੇਰੇ ਪੁੱਤ ਨੂੰ ਨਾਲ ਲੈ ਜਾ, ਬਾਬਿਆਂ ਦੇ ਡੇਰੇ ਜਾ ਕੇ ਨਾਮਦਾਨ ਲੈ ਕੇ ਆਓ। ਉਹ ਬੀਬੀ ਸੁਰਿੰਦਰ ਕੌਰ ਕਹਿਣ ਲੱਗੇ ਕਿ ਮਾਤਾ ਜੀ, ਮੈਂ ਆਪਣੇ ਪਤੀ ਦੇ ਨਾਲ, ਤੁਹਾਡੇ ਪੁੱਤਰ ਦੇ ਨਾਲ ਤੁਹਾਡੇ ਬਾਬਿਆਂ ਦੇ ਡੇਰੇ ਜਾਵਾਂਗੀ, ਸੇਵਾ ਕਰਾਂਗੀ, ਮੈਂ ਭਾਂਡੇ ਵੀ ਮਾਂਜਾਂਗੀ, ਉੱਥੇ ਸਤ ਸੰਗ ਵੀ ਸੁਣਾਂਗੀ, ਤੁਹਾਡੇ ਬਾਬੇ ਦਾ ਜੋ ਧਰਮ ਦਾ ਪ੍ਰਚਾਰ ਹੋਵੇਗਾ ਉਹ ਵੀ ਮੈਂ ਸਰਵਣ ਕਰਾਂਗੀ, ਪਰ ਮੁਆਫ ਕਰਨਾ, ਮੈਂ ਨਾਮਦਾਨ ਹਜੇ ਕੋਈ ਨਹੀਂ ਜੇ ਲੈਣਾ, ਮੈਂ ਨਾਮਦਾਨ ਨਹੀਂ ਜੇ ਲੈਣਾ। ਉਹ ਮਾਈ ਕਹਿਣ ਲੱਗੀ, ਕਿਉਂ? ਉਹ ਬੀਬੀ ਸੁਰਿੰਦਰ ਕੌਰ ਜੀ ਕਹਿਣ ਲੱਗੇ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੀ ਹੈ, ਕਿਤੇ ਅਕਾਲ ਪੁਰਖ ਕਿਰਪਾ ਕਰੇ, ਮੈਂ ਤਾਂ ਅੰਮ੍ਰਿਤ ਛਕਾਂਗੀ, ਮੈਂ ਬਾਬਿਆਂ ਦੇ ਕੋਲੋਂ ਨਾਮਦਾਨ ਨਹੀਂ ਜੇ ਲੈਣਾ। ਇਹ ਨਾਮ ਦੀਆਂ ਹੱਟੀਆਂ ਬੜੀਆਂ ਖੁੱਲੀਆਂ ਨੇ, ਮੈਂ ਪਹਿਲਾਂ ਦੱਸਿਆ ਗੁਰਬਾਣੀ ਵਰਤੀ ਜੁਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਦਾ 1066 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, 1066 ਅੰਕ ਉੱਤੇ ਇਸ ਬਾਣੀ ਤੇ ਹਰ ਨਾਮ ਪਾਏਦਾ। ਨਾਮ ਦੀ ਦਾਤ ਬਾਣੀ ਦੇ ਕੋਲੋਂ ਪ੍ਰਾਪਤ ਹੁੰਦੀ। ਇਸ ਵਿਸ਼ੇ ਦੇ ਉੱਤੇ ਮੈਂ ਕਵਿਤਾ ਤੋਂ ਬਾਅਦ ਵਿੱਚ 2 ਮਿੰਟ ਬੋਲਣ ਦਾ ਯਤਨ ਕਰਾਂਗਾ, ਆਓ ਸ਼ਰਵਣ ਕਰੀਏ। ਹੁਣ ਉਹ ਬੀਬੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਤੁਹਾਡੇ ਬਾਬੇ ਦਾ ਨਾਮਦਾਨ ਨਹੀਂ ਜੇ ਲੈਣਾ, ਤੁਹਾਡੇ ਬਾਬੇ ਦਾ ਮੰਤਰ ਕੋਈ ਨਹੀਂ ਜੇ ਲੈਣਾ। ਘਰ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ, ਰੋਜ਼ ਹੀ ਲੜਾਈ, ਨਿਤ ਝਗੜਾ ਪੈਂਦਾ। ਹੁਣ ਮਾਈ ਅਵਾ ਤਬਾ ਬੋਲਦੀ ਹੈ, ਸਭ ਜਾਣੇ ਹੋ ਬਾਕੀ ਦੀਆਂ ਲੜਾਈਆਂ ਦਾ ਕੋਈ ਔੜਕ ਬੰਨਾ ਹੁੰਦਾ, ਜਿੱਥੇ ਧਰਮ ਦੀ ਈਰਖਾ ਆ ਜਾਏ ਨਾ, ਜਿੱਥੇ ਧਰਮ ਦੀ ਲੜਾਈ ਹੋਵੇ ਉੱਥੇ ਅੰਤ ਨਹੀਂ ਹੁੰਦਾ। ਧਰਮ ਵਾਲੇ ਜਿਹੜੇ ਨੇ ਉਹ ਤੇ ਜ਼ਿਆਦਾ ਈਰਖਾ ਕਰਨ ਲੱਗ ਜਾਂਦੇ ਨੇ, ਕਿਉਂਕਿ ਜਿੰਨਾ ਚਿਰ ਫੋਕਾ ਧਰਮ ਹੈ, ਜਦੋਂ ਪੂਰੇ ਗੁਰੂ ਦਾ ਲੜ ਫੜ ਲਈਏ ਫਿਰ ਕੋਈ ਬਹਿਸ ਵਿੱਚ ਨਹੀਂ ਪੈਂਦਾ। ਪੂਰੇ ਗੁਰੂ ਦਾ ਜਿਨ੍ਹਾਂ ਨੇ ਲੜ ਫੜਿਆ ਉਹ ਕਿਸੇ ਨਾਲ ਐਵੇਂ ਬਿਨਾਂ ਗੱਲੋਂ ਮੱਥਾ ਨਹੀਂ ਮਾਰਦੇ, ਕਿਉਂਕਿ ਸਾਡਾ ਸਤਿਗੁਰੂ ਕਹਿੰਦਾ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਸਾਡੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮੂਰਖਾਂ ਨਾਲ ਨਾ ਲੁਝੀਐ, ਮੂਰਖਾਂ ਨਾਲ ਮੱਥਾ ਹੀ ਨਹੀਂ ਮਾਰਨਾ। ਹੁਣ ਉਹ ਬੀਬੀ ਰੋਜ਼ ਹੀ ਕਲੇਸ਼ ਕਰਦੀ, ਮਾਈ ਨਿਤ ਝਗੜਾ ਕਰਦੀ ਹੈ, ਲੜਾਈ ਕਰਦੀ ਕਰਦੀ ਹੈ। ਕਹਿੰਦੇ ਉਹਨੂੰ ਇੱਥੋਂ ਤੱਕ ਕਹਿ ਦਿੱਤਾ, ਕਹਿੰਦੀ ਵੱਡੀ ਬਣੀ ਫਿਰਦੀ ਆ ਗੁਰੂ ਗ੍ਰੰਥ ਸਾਹਿਬ ਦੀ ਚੇਲੀ, ਆਪਣੀ ਨੌ ਦੇ ਨਾਲ ਲੜ ਰਹੀ ਹੈ, ਨੌ ਸੱਚ ਦੀ ਲੜਾਈ। ਇੱਥੇ ਮੈਂ ਸੰਗਤ ਕੋਲੋਂ ਪਹਿਲਾਂ ਮੁਆਫੀ ਚਾਹੁੰਦਾ, ਹੱਥ ਬੰਨ ਕੇ, ਸੰਗਤ ਜੀ ਬਖਸ਼ ਲਿਓ ਜੇ ਆ ਜਿਹੜੇ ਮੈਂ ਬਚਨ ਕਹਿਣ ਲੱਗਾ, ਸਾਡੀ ਤਾਂ ਜ਼ਬਾਨ ਸੜ ਜਾਵੇ ਜੇ ਅਸੀਂ ਆਪਣੇ ਗੁਰੂ ਵਾਸਤੇ ਕਹੀਏ। ਉਹ ਉਸ ਮਾਈ ਦੇ ਉਸ ਬੁੜੜੀ ਦੇ ਬੋਲ ਹੈ, ਕਹਿੰਦੀ ਵੱਡੀ ਬੜੀ ਫਿਰਦੀ ਆ ਗੁਰੂ ਗ੍ਰੰਥ ਸਾਹਿਬ ਦੀ ਚੇਲੀ, ਉਹ ਤੇਰੇ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਲਿਆਉਣਾ ਹੋਵੇ ਤਾਂ 100 ਝਮੇਲਾ ਕਰਨਾ ਪੈਂਦਾ, ਅਸੀਂ ਆਪਣੇ ਬਾਬੇ ਨੂੰ ਸਦੀਏ, ਹੁਣ ਟੈਲੀਫੋਨ ਕਰੀਏ ਤਾਂ ਸਾਡਾ ਬਾਬਾ 4 ਘੰਟਿਆਂ 'ਚ ਸਾਡੇ ਘਰ ਆਜੂ। ਤੇਰਾ ਗੁਰੂ ਸੱਜਣਾ ਹੋਵੇ 100 ਝਮੇਲਾ ਕਰਨਾ ਪੈਂਦਾ, ਚਾਨਣੀ ਲਾਓ ਜੀ, ਗੱਦੇ ਵਿਛਾਓ ਜੀ, ਕੜਾ ਪ੍ਰਸ਼ਾਦੀ ਦੇਗ ਬਣਾਓ ਜੀ, 5 ਜਾਣੇ ਗੁਰਦੁਆਰੇ ਲੈਣ ਜਾਓ ਜੀ, ਫਿਰ ਟੱਲੀਆਂ ਖੜਕਾਓ ਜੀ। ਉਹ ਮਾਈ ਦੇ ਬੋਲ ਹੈ। ਉਹ ਮਾਈ ਨੇ ਬੜੇ ਆਪਣੇ ਦਿਲ ਦੇ ਵਿੱਚੋਂ ਮਾੜੇ ਬਚਨ ਆਖੇ। ਹੁਣ ਰੱਬ ਵਾਲਿਆਂ ਦਾ ਗਿਲਾ ਰੱਬ ਤੇ ਹੁੰਦਾ ਹੈ, ਰੱਬ ਵਾਲੇ ਕਦੇ ਬੰਦਿਆਂ ਤੇ ਗਿਲੇ ਨਹੀਂ ਕਰਦੇ। ਉਹ ਬੀਬੀ ਨੇ ਅਰਦਾਸ ਕੀਤੀ ਹੈ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਕੇ, ਬੀਬੀ ਸੁਰਿੰਦਰ ਕੌਰ ਨੇ ਅਰਦਾਸ ਵਿੱਚ ਸ਼ਬਦ ਵਰਤੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਪ੍ਰੀਤਮਾ, ਤੁਸੀਂ ਗੁਰੂ ਨਾਨਕ ਹੀ ਹੋ। ਗੁਰੂ ਨਾਨਕ ਹੈ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਵਿੱਚ ਆਪਾਂ ਰੂਪ ਕੇਵਲ ਬਦਲਿਆ, ਗੁਰੂ ਗ੍ਰੰਥ ਸਾਹਿਬ ਜੀ ਨੇ ਰੂਪ ਬਦਲਿਆ, ਜੋਤ ਤੇ ਸੋਚ ਉਹੀ ਹੈ। ਉਹ ਬੀਬੀ ਸੁਰਿੰਦਰ ਕੌਰ ਦੀ ਅਰਦਾਸ ਸੁਣਿਓ, ਦਾਤਾ ਜੀ ਕੀ ਭਾਈ ਲਾਲੋ ਤੁਹਾਨੂੰ ਘਰੋਂ ਲੈਣ ਗਿਆ ਸੀ, ਤੁਸੀਂ ਉਹਨਾਂ ਦੇ ਘਰ ਆਪਣੇ ਆਪ ਚੱਲ ਕੇ ਗਏ। ਸਤਿਗੁਰੂ ਜੀ ਮੈਂ ਆਪਣੀ ਸੱਸ ਦੇ ਕਹੇ ਮੁਤਾਬਕ ਨਾ ਤਾਂ ਘਰੇ ਕਰਾਉਣਾ ਅਖੰਡ ਪਾਠ, ਨਾ ਸਹਿਜ ਪਾਠ, ਨਾ ਸੁਖਮਨੀ ਸਾਹਿਬ ਦਾ ਪਾਠ, ਨਾ ਚੰਦੋਆ ਲਾਉਣਾ, ਨਾ ਗਧੇਲਾ ਵਿਛਾਉਣਾ, ਨਾ ਕੜਾ ਪ੍ਰਸ਼ਾਦੀ ਦੇਗ ਬਣਾਉਣੀ ਹੈ, ਤੇ ਬਾਪੂ ਨਾ ਤੈਨੂੰ ਗੁਰਦੁਆਰਾ ਸਾਹਿਬ ਤੋਂ ਲੈਣ ਜਾਣਾ। ਕਿਰਪਾ ਕਰਿਓ ਭਾਈ ਲਾਲੋ ਜੀ ਕਿਹੜਾ ਤੁਹਾਨੂੰ ਲੈਣ ਗਏ ਸੀ ਉਹਨਾਂ ਦੇ ਘਰੇ, ਤੁਸੀਂ ਆਪ ਹੀ ਚੱਲ ਕੇ ਗਏ ਹੋ। ਬੀਬੀ ਬਰਾਈ ਕਿਹੜਾ ਤੁਹਾਨੂੰ ਕਿਤੇ ਚਿੱਠੀਆਂ ਲਿਖਦੀ ਰਹੀ ਹੈ, ਕਿਤੇ ਤੁਹਾਨੂੰ ਭਾਈ ਗੋਇੰਦਾ ਸੁਨੇਹੇ ਭੇਜਦਾ ਰਿਹਾ। ਉਹਨਾਂ ਦੀ ਅਰਦਾਸ ਸੁਣ ਕੇ ਤੁਸੀਂ ਉਹਨਾਂ ਦੇ ਘਰੀ ਆਏ, ਕੀ ਤੁਸੀਂ ਮੇਰੀ ਗਰੀਬਰੀ ਦੀ ਅਰਦਾਸ ਸੁਣ ਕੇ ਨਹੀਂ ਆਓਗੇ? ਹੁਣ ਦਿਲਾਂ ਦੇ ਦਿਲਾਂ ਵਿੱਚ ਹੁੰਦੇ ਨੇ ਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਉਹ ਬੀਬੀ ਦੀ ਅਰਦਾਸ ਪ੍ਰੀਤਮ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕਬੂਲ ਹੁੰਦੀ ਹੈ। ਹੁਣ ਬੀਬੀ ਨੇ ਅਰਦਾਸ ਕੀਤੀ ਤੇ ਪੂਰੇ ਪਟਿਆਲੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਸੰਗਤ ਜੀ ਚੇਤੇ ਰੱਖਿਓ, ਬੀਬੀ ਸੁਰਿੰਦਰ ਕੌਰ ਜੀ ਅੱਜ ਵੀ ਸਰੀਰ ਤੌਰ ਤੇ ਜਿਉਂਦੇ ਨੇ, ਉਹਨਾਂ ਦਾ ਟੈਲੀਫੋਨ ਨੰਬਰ ਮੇਰੇ ਕੋਲ ਹੈ, ਕਿਸੇ ਨੂੰ ਸ਼ੱਕ ਹੋਵੇ ਤਾਂ ਬੇਸ਼ੱਕ ਇਹ ਕਹਾਣੀ ਆਪ ਤਸਦੀਕ ਕਰ ਸਕਦੇ ਹੋ। ਹੁਣ ਬੀਬੀ ਸੁਰਿੰਦਰ ਕੌਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ ਗੱਲਾਂ ਹੋਈਆਂ ਅਰਦਾਸ ਵਿੱਚ ਪਾਤਸ਼ਾਹ ਨੇ ਪ੍ਰਵਾਨ ਕਰ ਲਈਆਂ, ਪੂਰੇ ਪਟਿਆਲੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਅੰਤਾਂ ਦੀ ਬਾਰਿਸ਼ ਹੋਈ, ਅੰਤਾਂ ਦਾ ਮੀਂਹ ਪਿਆ, ਅਮੀਰਾਂ ਦੀਆਂ ਕੰਧਾਂ ਨੂੰ ਤਰੇੜਾਂ ਹੋਣ ਤੱਕ ਇੰਨੀ ਵਰਖਾ ਹੁੰਦੀ ਹੈ। ਇਹਨਾਂ ਦੇ ਘਰ ਦੇ ਨੇੜੇ ਇੱਕ ਅੰਗਰੇਜ਼ੀ ਸਕੂਲ ਹੈ, ਉਹ ਅੰਗਰੇਜ਼ੀ ਸਕੂਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਗੁਰੂ ਸਾਹਿਬ ਜੀ ਵਾਲਾ ਕਮਰਾ ਵੀ ਚੋਰ ਹੈ। ਸਵੇਰ ਨੂੰ ਜਦੋਂ ਅਧਿਆਪਕਾਂ ਨੇ ਬੂਹੇ ਖੋਲੇ ਤਾਂ ਪਾਤਸ਼ਾਹ ਜੀ ਦੇ ਰੁਮਾਲੇ ਭੇਜੇ ਪਏ ਨੇ। ਮੁੱਖ ਅਧਿਆਪਕ ਪ੍ਰਿੰਸੀਪਲ ਨਾਲ ਦੇ ਟੀਚਰਾਂ ਨੂੰ ਕਹਿਣ ਲੱਗਾ, ਉਹ ਸੱਜਣੋ ਨਿਆਣਿਆਂ ਨੂੰ ਤਾਂ ਛੁੱਟੀ ਕਰ ਦਿਆਂਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਿੱਜ ਜਾਏਗੀ। ਇੱਕ ਮਾਸਟਰ ਬੋਲਿਆ, ਕਹਿਣ ਲੱਗਾ ਪ੍ਰਿੰਸੀਪਲ ਸਾਹਿਬ ਆਓ ਸਾਹਮਣੇ ਬਾਜਵਾ ਸਾਹਿਬ ਦਾ ਪਰਿਵਾਰ, ਉਹਨਾਂ ਦੇ ਘਰੇ ਕਮਰੇ ਬੜੇ ਆ, ਉਹੀ ਘਰ ਜਿੱਥੇ ਬੀਬੀ ਯਾਦ ਕਰਦੀ ਹੈ, ਉਹੀ ਘਰ ਜਿੱਥੇ ਬੀਬੀ ਨੇ ਅਰਦਾਸ ਕੀਤੀ ਹੈ। ਉਹ ਬਾਜਵਾ ਸਾਹਿਬ ਦਾ ਘਰ ਉਹਨਾਂ ਦੇ ਘਰੇ ਕਮਰੇ ਬੜੇ ਆ, ਉੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਉਹਨੇ ਦਿਨ ਪ੍ਰਕਾਸ਼ ਕਰਾਉਂਦੇ ਆ। ਪ੍ਰਿੰਸੀਪਲ ਕਹਿੰਦਾ ਭੱਜ ਕੇ ਪੁੱਛ ਕੇ ਆ। ਮਾਸਟਰ ਜੀ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ ਹੈਰਾਨੀ ਦੀਆਂ ਗੱਲਾਂ ਕਰਦੇ ਹੋ, ਕਿਹੜਾ ਬੰਦਾ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਨਹੀਂ ਵਾੜੇਗਾ, ਤੁਸੀਂ ਘੋੜਾ ਬਣੋ, ਅਸੀਂ ਸੇਵਾਦਾਰ ਬਣਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਉਹ ਬਾਜਵਾ ਸਾਹਿਬ ਦੇ ਘਰ ਦੀ ਬਿੱਲ ਵੱਜੀ, ਜਦੋਂ ਗੇਟ ਬਿੱਲ ਵੱਜੀ, ਮਾਨੋ ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ਾਂ ਮਾਰਦੇ ਨੇ, ਧੀਏ ਸੁਰਿੰਦਰ ਕੌਰੇ ਬੂਹਾ ਖੋਲ, ਤੂੰ ਯਾਦ ਕੀਤਾ ਸੀ ਆ ਗਏ, ਬੂਹਾ ਖੋਲ। ਮਾਨੋ ਸਤਿਗੁਰੂ ਜੀ ਆਵਾਜ਼ਾਂ ਮਾਰਦੇ ਨੇ, ਬੀਬੀ ਸੁਰਿੰਦਰ ਕੌਰ ਨੇ ਦਰਵਾਜ਼ਾ ਖੋਲਿਆ, ਦੌੜ ਕੇ ਜਾ ਕੇ ਆਪਣੇ ਬਿੱਡ ਦੀ ਚਾਦਰ ਝਾੜ ਕੇ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਵਾਇਆ। ਆਪਣੀ ਬੁੜੜੀ ਮਾਂ ਸੱਸ ਮਾਤਾ ਨੂੰ ਆਵਾਜ਼ ਮਾਰ ਕੇ ਕਹਿੰਦੀ, ਮਾਂ ਤੁਸੀਂ ਤਾਂ ਆਪਣੇ ਬਾਬੇ ਨੂੰ ਪਤਾ ਨੀ ਫੋਨ ਕੀਤਾ ਜਾਂ ਕਰਨਾ, ਇਹ ਵੀ ਨੀ ਪਤਾ ਕਿ ਨਹੀਂ ਕਰਨਾ। ਮੈਂ ਆਪਣੇ ਬਾਬੇ ਨੂੰ ਰਾਤੀ ਟੈਲੀਫੋਨ ਕਰ ਲਿਆ ਸੀ, ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਚ ਅਰਦਾਸ ਦੇ ਵਿੱਚ ਮੈਂ ਟੈਲੀਫੋਨ ਕਰ ਲਿਆ ਸੀ, ਮੇਰੇ ਗੁਰੂ ਤਾਂ ਆ ਗਏ, ਹੁਣ ਤੁਸੀਂ ਆਪਣੇ ਗੁਰੂ ਨੂੰ ਸੱਦ ਲਓ, ਮੇਰੇ ਗੁਰੂ ਨੇ ਤਾਂ ਇੱਕ ਰਾਤ ਵਿਚਾਲੇ ਪਾਈ, ਪਾਤਸ਼ਾਹ ਆ ਗਏ, ਹੁਣ ਤੁਹਾਨੂੰ ਮੈਂ 2 ਮਹੀਨੇ ਦਾ ਟਾਈਮ ਦਿੰਦੀ, ਤੁਸੀਂ ਆਪਣੇ ਗੁਰੂ ਨੂੰ ਸੱਦ ਲਓ। ਉਹਨਾਂ ਦਾ ਬਾਬਾ ਤਾਂ ਗੁਰੂ ਬਣਨ ਤੋਂ ਬਾਅਦ ਆਪਣੇ ਘਰ ਨਹੀਂ ਜਾਂਦਾ, ਉਹ ਕਿਸੇ ਦੇ ਘਰੇ ਕਿੱਥੇ ਆਉਂਦਾ, ਉਹ ਤੇ ਡੇਰੇ ਦੇ ਵਿੱਚ ਹੀ ਕਹਿੰਦੀ ਬਣ ਕੇ ਬਹਿ ਜਾਂਦਾ ਵੀ ਮੈਨੂੰ ਬਾਹਰ ਨਿਕਲਿਆ ਕੋਈ ਮਾਰ ਨਾ ਦੇਵੇ। ਉਹ 2 ਮਹੀਨੇ ਜਾ ਕੇ ਨੱਕ ਰਗੜਦੇ ਰਹੇ ਬਾਬੇ ਦੇ, 2 ਮਹੀਨੇ ਤਰਲੇ ਲੈਂਦੇ ਰਹੇ, ਹਾੜੇ ਕੱਢਦੇ ਰਹੇ, ਓਏ ਉਹਨਾਂ ਦਾ ਬਾਬਾ ਉਹਨਾਂ ਦੇ ਘਰੇ ਪਟਿਆਲੇ ਵੜਿਆ ਨਾ। 2 ਮਹੀਨੇ ਬੀਤ ਗਏ, ਸੱਸ ਮਾਤਾ ਨੂੰ ਫਿਰ ਨਹੁੰ ਨੇ ਆਖਿਆ, ਕਹਿਣ ਲੱਗੀ ਮਾਂ ਹੁਣ ਤੁਹਾਡਾ ਗੁਰੂ ਤੇ ਆਇਆ ਨੀ, ਜੇ ਆਖੇ ਤਾਂ ਮੈਂ ਅੰਮ੍ਰਿਤ ਛਕਿਆ ਨਾ। ਹੁਣ ਬੁੜੜੀ ਮਾਂ ਫਿਰ ਨੀਵੀਂ ਜੀ ਪਾ ਕੇ ਕਹਿਣ ਲੱਗੀ, ਧੀਏ ਹੁਣ ਸਾਡਾ ਗੁਰੂ ਤੇ ਆਇਆ ਨਹੀਂ, ਹੁਣ ਕੱਲੀ ਤੂੰ ਅੰਮ੍ਰਿਤ ਛਕਣ ਕਾਹਤੇ ਜਾਏਗੀ, ਹੁਣ ਆਪਾਂ ਸਾਰੇ ਹੀ ਅੰਮ੍ਰਿਤ ਛਕਾਂਗੇ, ਅੱਜ ਸਾਰਾ ਪਰਿਵਾਰ ਹੀ ਅੰਮ੍ਰਿਤ ਧਾਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਜਾਂਦੇ ਨੇ, ਜਦੋਂ ਕੋਈ ਇਹਨਾਂ ਨੂੰ ਯਾਦ ਕਰੇ। ਸਤਿਗੁਰੂ ਸਵਾਮੀ ਜੀ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਨੇ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਆਪਣੇ ਸਿੱਖਾਂ ਦੇ ਬੇੜੇ ਪਾਰ ਲਾਉਂਦੇ ਨੇ। ਬਾਬੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਡੁੱਬਣ ਦੇ ਕਿਨਾਰੇ ਆਇਆ, ਉਹਨੇ ਅਰਦਾਸ ਕੀਤੀ, ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਗੁਰੂ ਤੇਗ ਬਹਾਦਰ ਮੁਸਕਰਾ ਕੇ ਕਹਿੰਦੇ ਨੇ, ਗੁਰੂ ਨਾਨਕ ਦੇ ਘਰੋਂ ਕਿਸੇ ਨੂੰ ਹਰਗਿਜ਼ ਨਹੀਂ ਇਨਕਾਰ ਹੋਏਗਾ, ਲੱਖਾਂ ਬੇੜੇ ਤਰ ਗਏ, ਇਥੋਂ ਇਹ ਬੇੜਾ ਵੀ ਪਾਰ ਹੋਏਗਾ। ਸਤਿਗੁਰਾਂ ਨੇ ਬਾਬੇ ਬਕਾਲੇ ਦੀ ਧਰਤੀ ਤੇ ਬੈਠਿਆਂ ਮੋਢਾ ਲਾਇਆ ਸੂਰਜ ਦੀ ਬੰਦਰਗਾਹ ਤੇ, ਜਹਾਜ਼ ਕਿਨਾਰੇ ਲੱਗ ਗਿਆ। ਉਹ ਅੱਜ ਕਿਸੇ ਜ਼ਿਮੀਦਾਰ ਦਾ ਗੱਡਾ, ਅੱਜ ਕਿਸੇ ਜ਼ਿਮੀਦਾਰ ਦਾ ਟਰੈਕਟਰ ਕਿਸੇ ਦਰਿਆ ਜਾਂ ਨਦੀ ਦੇ ਵਿੱਚ ਜਾਂ ਝੋਨੇ ਦੇ ਕੱਦੂ ਵਿੱਚ ਫਸਿਆ ਹੋਵੇ, ਤਾਂ ਜ਼ਿਮੀਦਾਰ ਨੂੰ ਕਹੋ, ਮਿੱਤਰਾ ਕਰ ਆਪਣੇ ਬਾਬੇ ਨੂੰ ਟੈਲੀਫੋਨ, ਉੱਥੋਂ ਬੈਠਾ ਮੋਢਾ ਲਾ ਕੇ ਤੇਰਾ ਟਰੈਕਟਰ ਬਾਹਰ ਕੱਢੇ, ਕੋਈ ਨਹੀਂ ਕੱਢ ਸਕਦਾ, ਉਹ ਸਾਡੇ ਕੋਲੇ ਸਰਟੀਫਿਕੇਟ ਹੈ, ਸਾਡੇ ਬਾਪੂ ਨੇ ਬਾਬੇ ਬਕਾਲੇ ਬੈਠਿਆ ਸੂਰਤ ਦੀ ਬੰਦਰਗਾਹ ਤੇ ਜਹਾਜ਼ ਕਿਨਾਰੇ ਲਾ ਦਿੱਤਾ, ਸਾਡੇ ਸਤਿਗੁਰਾਂ ਨੇ ਸੂਰਤ ਦੀ ਬੰਦਰਗਾਹ ਤੇ, ਬੰਬੇ ਦੀ ਬੰਦਰਗਾਹ ਅੱਜ ਕੱਲ੍ਹ ਸਾਡੇ ਉਹਨੂੰ, ਉੱਥੇ ਜਹਾਜ਼ ਕਿਨਾਰੇ ਲਾ ਦਿੱਤਾ। ਇਹ ਹੈ ਪੂਰਾ ਗੁਰੂ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਮਰਜ਼ਾਦਾ ਕੀ ਹੈ ਪੂਰੇ ਗੁਣ ਗਾਉਣ ਦੀ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਗੁਰਤਾ ਗੱਦੀ ਦਿੱਤੀ ਆ ਨਾ, ਉੱਥੇ ਦਾ ਸੀਨ ਵਿਧਾਤਾ ਸਿੰਘ ਤੀਰ ਜੀ ਨੇ, ਕਵੀ ਨੇ ਲਿਖਿਆ। ਮੇਰੇ ਲੈਕਚਰ ਦਾ ਬਹਿਣ ਲੰਬਾ ਹੁੰਦਾ ਜਾ ਰਿਹਾ, ਮੈਂ ਢਾਡੀ ਵੀਰਾਂ ਨੂੰ ਆਪ ਜੀ ਦੀ ਸੇਵਾ 'ਚ ਹਾਜ਼ਰ ਕਰਨਾ। ਸੁਣਿਓ, ਇੱਕ ਕਮਾਨ ਭੇਟ ਕਰਨ ਵਾਸਤੇ ਸੇਵਾਦਾਰ ਆਉਂਦਾ, ਆ ਕੇ ਕਹਿੰਦਾ, ਦਾਤਾ ਤੀਰ ਕਮਾਨ ਤੁਹਾਡੇ ਵਾਸਤੇ ਬਣਾਈ ਹੈ, ਮੈਂ ਚਿੱਲਾ ਵੀ ਨਹੀਂ ਹਜੇ ਚਾੜਿਆ। ਜਾਣੀ ਜਾਣ ਆਖਦੇ ਨੇ, ਵੇਖ ਸਿੰਘਾ ਤੇਰੀ ਕਮਾਨ ਸਾਨੂੰ ਬੜੀ ਚੰਗੀ ਲੱਗਦੀ ਹੈ। ਜਾਣੀ ਜਾਣ ਨੇ ਆਖਿਆ, ਵੇਖ ਸਿੰਘਾ ਅਸੀਂ ਚਿੱਲਾ ਚੜਾ ਕੇ ਵੇਖਦੇ ਹਾਂ, ਤੇਰੀ ਕਮਾਨ ਸਾਡੇ ਦਿਲ ਨੂੰ ਬੜੀ ਭਾਈ, ਇਹਦਾ ਅਸੀਂ ਜ਼ੋਰ ਅਜ਼ਮਾ ਕੇ ਵੇਖਦੇ ਹਾਂ, ਕਿੰਨੀ ਨਿਕਲਦੀ ਗੂੰਜ ਟੁੰਕਾਰ ਵਿੱਚੋਂ, ਇਹਦੀ ਤੰਦੀ ਟੁਣਕਾ ਕੇ ਵੇਖਦੇ ਹਾਂ, ਕਿੰਨੀ ਕੁ ਦੂਰ ਜਾ ਕੇ ਮਾਰ ਕਰਦਾ ਇਹਦਾ ਤੀਰ, ਚਲਾ ਕੇ ਵੇਖਦੇ ਹਾਂ। ਭਾਵੇਂ ਸਿੱਖ ਸੇਵਕ ਰਹੇ ਮਨਾ ਕਰਦੇ, ਕਿਉਂਕਿ ਜ਼ਖਮ ਹੋਇਆ ਸੀ ਨਾ, ਛੁਰਾ ਵੱਜਾ ਸੀ, ਰਾਤੀ ਤੁਸੀਂ ਸਰਵਣ ਕੀਤਾ, ਭਾਵੇਂ ਸਿੱਖ ਸੇਵਕ ਰਹੇ ਮਨਾ ਕਰਦੇ, ਪਰ ਜਾਣੀ ਜਾਣ ਬਚਨ ਤੇ ਤੁਲ ਗਏ, ਚਿੱਲਾ ਚਾੜਿਆ ਆਪਨੇ ਜ਼ੋਰ ਲਾ ਕੇ, ਤੋਪੇ ਟੁੱਟ ਗਏ ਤੇ ਜ਼ਖਮ ਖੁੱਲ ਗਏ, ਤੋਪੇ ਟੁੱਟ ਗਏ ਤੇ ਜ਼ਖਮ ਖੁੱਲ ਗਏ, ਪਰਲ ਪਰਲ ਵਗਦੀ ਵੇਖ ਕੇ ਲਹੂ ਧਾਰਾ, ਨੈਣ ਪ੍ਰੇਮੀਆਂ ਸਿੱਖਾਂ ਦੇ ਡੁੱਲ ਗਏ, ਤੀਰ ਵਰਤਿਆ ਵੇਖ ਕੇ ਇਹ ਭਾਣਾ ਸਿੱਖ ਆਪਣਾ ਆਪ ਹੀ ਭੁੱਲ ਗਏ, ਸਿੱਖਾਂ ਨੂੰ ਸੁੱਝੇ ਕੁਝ ਨਾ, ਸਿੱਖਾਂ ਨੇ ਬੈਠ ਸੱਦਿਆ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਜਾਣ ਦਿਓ ਗੁਰਮੁਖਾ, ਹੁਣ ਤੇਰੇ ਪੱਟੀਆਂ ਦੀ ਕੋਈ ਲੋੜ ਨਹੀਂ, ਭਾਣੇ ਵਿੱਚ ਰੱਬੀ ਕਰਤਾਰ ਦੇ ਭਾਣੇ ਵਿੱਚ ਇਹ ਕਾਰ ਹੋਈ, ਭਾਣਾ ਕੋਈ ਵੀ ਸਕਦਾ ਮੋੜ ਨਹੀਂ, ਹੁਣ ਤੇ ਅਸੀਂ ਚੱਲੇ ਹਾਂ। ਪਰ ਜਾਣ ਲੱਗੇ ਇੱਕ ਵਚਨ ਆਖਿਆ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਸਵਾਮੀ ਜੀ ਦੇ ਬੋਲ ਹੈ, ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ मैं उसका चेहरा अज गुरु नू छड़ के मड़िया मसाणा ते भटके पखंडियां दे डेरियां ते किते जठेरियां ते किते बडेरियां ते जाके नक रगड़े कोई शराबां वरे शराब वरगे नशे अपने जीवन दे साथी बना बैठा है। ये दुख दी गल है। पंजाबियों ने शराब नू नशा मनन तो इनकार कर दिता। पंजाबी शराब नू नशा मनन तो इनकार ही हो गए। कहिंदे कड़ा नशा हुंदा आया गया व्याह शादी शादी शराबां तो बिना किते पूरी नहीं हुंदी। कोई विरले गुरमुख है जड़े इना गल्ला तो नरलेप रहिंदे ने हैन विरले नाही कणे फैल फकड़ संसार इस पासे ना जावां साथ संगत आओ आपां सिखी दी रहत विच रहण दा अज प्रण करिए। गुरमत समागम दे अंदर गुरु ग्रंथ साहिब जी दा गुरता गद्दी दिवस मनाउण जा रहे हैं। जिनके पुरब मनाते हो उनके जज्बातों की कदर भी जानो। असी जिन्हां दे दिन मनाउंदे हैं इन्हां दीआं भावनावां दे नाल किते खिलवाड़ ना हो जाए। जिनको मानते हो उनकी बात भी मानो। बड़े लोग कहिंदे ने कि असी ते अमृत ता नहीं छकदे। ये सिखी दी मर्यादा करड़ी बड़ी है। सिखी दी मर्यादा करड़ी नहीं है। एक कविता दे विच मर्यादा दी सारी कहानी आप सरवण करोगे। सिखी दी मर्यादा करड़ी नहीं है। करड़ी मर्यादा है जैन धर्म वालिया दी। मैं किसी दे धर्म ते उंगल नहीं उठाउंदा। मैं जिन्ना सत्कार अपने सिख धर्म का करदा उन्ना सत्कार जैन धर्म वालिया का भी करदा है। पर उन्हां दी मर्यादा बड़ी करड़ी है। वह साह लैन लगे मूंह ते बेचारे पट्टी बंदे ने। वह तुरन लगे पैरां थले रूह बंदे ने। हाथ में झाड़ू फड़दे ने। वह दो दो महीने बेचारे नहाउंदे नहीं। उन्हां दी मर्यादा है। हुण सिखी दी मर्यादा नूं कौन आखेगा कि करड़ी है। मन भी लिया के सिखी दी मर्यादा करड़ी है। जे मर्यादा करड़ी है कि इहनूं मुसलमानां दे घर जम्मे होए लोकां ने पालने। जे मर्यादा करड़ी है कि इहनूं हिंदुआं दे धीआं पुत रखणगे। जे मर्यादा करड़ी भी है ते तद भी सानू ही रखनी पएगी। गुरु गोबिंद सिंह महाराज का बचन जान लो। कहिंदे रहत प्यारी मुझको सिख प्यारा नाही। आओ आप उस रहत विच रहण दा प्रण करिए। आप सारी संगत नूं रहतवान बनण वास्ते दस रहा दा ढाडी जत्था एक बेनती रूप अंदर कविता कहण लगा। कविता का लैक्चर मैं करिया कोई नहीं क्योंकि कविता का एक एक अखर अपने आप दे विच बहुत वड्डा लैक्चर है। बहुत वड्डे विशालता वाले शब्द ने। आओ तवज्जो दे के श्रवण करियो। काबले गौर रचना काबले गौर अंदाज सिखी दी रहत नालों तब सिख हो ही जांदे वागा। Oh!
छो सब पापे दारी करी लारे वाली ने लटकी है कल चुतारी इस धर्म छटके पे पैदल चलनी बहुत खराबी इस धर्म छटके पे पैदल चलनी बहुत खराबी सिखी दी रात नो का तो सिख होई जाते बाकी सिखी दी रात नो का तो सिख होई जाते बाकी सिखी दी रात नो का तो सिख होई जाते बाकी
सारिया संगता बड़े प्रेम सहित बह के सरवण कर रहे हो मैं आप जी दे हार्दिक स्नेह दा धन्नवाद करदा है एक रत्ना होर कहनी है जो आप जी की फरमायश है संत बाबा जरनैल सिंह जी खालसा पिंडरां वालियां बाबत उस तो बाद मैं आप जी दे कोलों खिमा दा जाचक हो जाना आओ सरवण करिए सिखी की रहत नालों का तो सिख होई जांदे बागी जिहड़ा बंदा अपनी रहत तो बागी हो जाए उहनूं सिख किवें आख्या जा सकदा है उहनां लोकां नूं सिख नहीं आख्या जा सकदा इह ते सिखी ते इक कानून है मर्यादा है मर्यादा तो भगौड़े लोग भावे गुरु दे सके पुत होण गुरु उहनां दे नाल भी लिहाज नहीं जे करदे भावे वह बाबा श्री चंद सी भावे वह बाबा लक्ष्मी चंद सी भावे बाबा राम राय सी भावे बाबा पृथ्वी चंद सी गुरु साहब ने सके पुत्तां नाल लिहाज नहीं किया तो असीं किहड़े बाग दी मूली हाँ जिहड़ा मर्यादा तो बागी हो जाए जिहड़ा रहत तो बागी हो जाए उहनूं गुरु कदे प्यार नहीं करदे वह कदे गुरु की नज़र अंदर प्रवानित नहीं हुंदा हुण मर्यादा की है कि बाणी नूं पढ़ना है बाणी नूं वाचना है बाणी नूं विचारना है बाणी नूं अपने जीवन विच अपनाउणा है अज बाणी पढ़ी बड़ी जा रही है बाणी का पाठ करवाया बड़ा जा रहा है पर वो उस तरीके रहा जो मंदिरों के पुजारी लोग पहला पाठ करया करते सन मंदिरों के पुजारी की करया करते सन कि सज्जना तेरे उत्ते बहुत बड़ा कष्ट आ गया है ये कष्ट नूं जे दूर करना तेनों वेद मंत्रां दा इन्ना इन्ने लख जाप करवाना पएगा ते उहदी पुजारी इन्नी बनती है इन्ने रुपये तू सानू दे जा असी तेरा नाम लैके अरदास कर देंगे और मंत्रा का जाप करांगे बाद विच तेरे नाम की दुआ कर देंगे तू तंदुरुस्त हो जाएगा अज साडे सिखां ने भी ओही तर्ज दे उत्ते कहानी आरंभ कर ली कि संत बाबे लोगों नूं डरा डरा के कहिंदे ने तेरे नाम ते अखंड पाठ करवा देंगे इन्ने पैसे दे दे जां असी अपने आप ही पाठी सिंघां नूं कही जांदे आ कि मेरे नाम ते तुसीं अरदास कर दिओ जे बाणी पढ़नी चंगी गल है बाणी का पाठ करना चंगी गल है पर गुरबाणी दे उत्ते लिखिआ सतगुर की बाणी सत सरूप है गुरबाणी बनी है गुरबाणी मुताबक असा ने बनना है गुरबाणी साडा गुरु है 943 अंग है गुरु ग्रंथ साहब जी का रामकली राग पैंदा है रामकली राग दे विच गुरु नानक साहब जी ने आख्या पवन आरंभ सतगुर मत वेला शब्द गुरु सुरत धुन चेला शब्द गुरु है 943 अंग है गुरु ग्रंथ साहब का दर्शन दीदारे किए जा सकते हैं सात संगत हुण गुरु ग्रंथ साहब महाराज इन्हां दे पाठ बड़े ही हो रहे ने बहुत ज्यादा गुरबाणी का पाठ हो रहा बड़े अखंड पाठ हो रहे हैं बड़े सहज पाठ हो रहे हैं बड़िया लड़िया कितने कोई बाबा कहता एक लख पाठ का भोग पैना है कितने लिखा जाता कोत्तर सौ अखंड जाप का भोग पैना है वह गुरु ग्रंथ साहब जी ये गिणतियां मिणतियां बच नहीं है यह तो बाणी अपने जीवन में अपना अज बाबा का क्यों जोर लगा पिया बे सुखमणी शब्द पांच पाठ रोज करने है जिहड़ा पांच पाठ सुखमणी शब्द के पाठ करेगा ना बाणी नूं बचारेगा कदे नहीं स्पीड बन्नी होएगी उहदी पर 40 दी स्पीड ते दौड़ेगा ना पांच पूरे करने समझ आवे चाहे ना आवे 25 पाठ जपजी शब्द पूरे करने एक अखर भावें पल्ले ना पवे पर 25 पूरे करने है साडियां बीबियां भैणां साडे वीर दरबार साहब दे विच किन्ना सोहणा कीर्तन हुंदा उत्थे भी गुटका लैके बैठे हुंदे उत्थे गुटका साहब अपने आप नहीं लैके बैठे हुंदे चेते रखियो उन्हां विचों 80% लोगों नूं बाबिआं ने कहा हुंदा कि तू दरबार साहब बह के सुखमणी साहब पढ़ के आना तू हरिमंदर साहब विच बह के जपजी साहब का पाठ पढ़ के आना पांच पाठ करने पूरे हुण बंदे कोले टाइम भी उन्ना कौंदा बेचारे ने मुड़ना हुंदा बेले सर वह कदों कीर्तन दे नाल जुड़ेगा जदों पांच पाठ सुखमणी साहब दे पूरे पढ़ने होए ना तां कीर्तन सुनिया ना पांच पाठ करन दे विच एक भी पंक्ति मन च वसी उह करिआं दा की फायदा आओ गुरबाणी बनी है गुरबाणी मुताबक अपना जीवन तां बनना है जे गुरबाणी नूं असीं बचीए कल मेरे नाल किसे गुरमुख प्यारे ने सवाल सांझा कीता सी कि दुनिया दे उत्ते जो ताणी उलझी जा रही है धर्म दे मन्नण वाले लोकां दी ताणी उलझदी जा रही है इहदा असल विच हल की है मैं कहा हल है गुरु ग्रंथ साहिब महाराज जी दा पवित्र उपदेश संगतां दे विच प्रचारिया जावे पर व्यापारी वरती नाल नहीं व्यापारी वरती नाल नहीं प्रचारिया जाणा स्रोत वर्ती बना के गुरु ग्रंथ साहब महाराज जी के चरणा च अरदास बेनती करके सेवा भावना दे नाल प्रचारिया जाए। जिन्होंने सेवा भाव दे नाल प्रचारिया उन्हां दे विचों एक महान मर्द की वार आप जी की सेवा च कहण लगा है, जिन्हों सरबण करोगे आप वीरां दीआं फरमाइशां पूरियां हो जाणगीआं। ते संत बाबा जरनैल सिंह जी खालसा पिंडरां वाले जिन्हां नूं 20वीं सदी दे महान सिख दा खिताब दिता गया, दुनिया दे उत्ते 20वीं सदी दे दो महान मर्द होए ने। पूरे दुनिया दे विचों पूरे संसार दे विचों केवल दो आत्मावां सी जिन्हां नूं महान पुरशां दा खिताब मिलिया। एक सी 20वीं सदी दे महान पुरश बाबा जरनैल सिंह जी खालसा पिंडरां वाले, ते दूजे सन 20वीं सदी दे महान पुरश भगत पूर्ण सिंह जी बानी पिंगल वाड़ा अमृतसर। यह दो महान रबी आत्मावां सन जिन्हां नूं खिताब मिलिया। सो उस महान मर्द की रचना कहा कि उस तो बाद विच मैं खिमा दा जाचक हो जाना है। गुरु ग्रंथ साहिब महाराज जी का गुरता गद्दी दिवस मना रहे जिन्हां की सुरत इत्थे टिक जाती है, जिहदे मन विच बाणी बस जावे उहनूं आउण ना कोई भी थोड़ देवे, जिहदे हड्डां विच बाणी रच जावे उह आरियां दे धंधे तोड़ देवे, जिहदे जहन विच बाणी टिक जावे बाणी उहनूं नाल परमात्मा जुड़ देवे। बाणी दे नाल जुड़ियां होईयां आत्मावां परमात्मा दे नाल जुड़ जांदियां। धुरकी बाणी दे इस ग्रंथ अंदर दसां गुरुआं दी बोल दी आत्मा है। कवि दान सिंह कोमल दे लिखे हुए ए हरफान धुरकी बाणी दे इस ग्रंथ अंदर दसां गुरुआं दी बोल दी आत्मा है। जेकर कोई अंदर दी अख दे नाल तके बैठा इहदे विच दिसदा परमात्मा है, परमात्मा साक्षात इहदे विच विराजमान ने। आओ आप दीदार करिए 515 अंक है गुरु ग्रंथ साहब जी का। गुजरी राग में तीसरे पातशाह गुरु अमरदास जी साहब जी कहते हैं वाहो वाहो बाणी निरंकार है, बाणी रब है, वाहो वाहो बाणी निरंकार है। तिस जेवड़ अरन अवर ना कोयो ना पापी बाबिया का किथे भला होना, जेडे बाबे ए मथा ला के शरीक बन के बराबर गद्दी डा के बह जाते ने। ना तो गद्दी बिछाउण वाले नूं शर्म आउंदी है, ना गद्दी ते बहण वाले नूं शर्म आउंदी है। एक दिन की गल है असि स्टेज ते कीर्तन करिए, एक बाबा बखरी जी गद्दी ला के बैठा है ते नाले ते बीबिया भैणा साढ़े वीरा मथा टेकन, नाले तो फटफट रुपये अपने नेड़े करी जावे, नाले हाथ नाले इशारा करे भई इधर मथा टेको, साबित करे सानू यकीन दो आवे भई मैं नहीं टकाउंदा आप ही टेकी जांदे ने। ते मैं हुण मेरी भी मत उन्नी कह मैं माइक ते कह दिता, मैं कहा बाबा जी भई जे तां तुसीं सच्ची चाहुंदे हो भई मैनू मथा ना टेकिया जावे, जे तां तुसीं इह गल दिलों चाहुंदे हो फिर तां गद्दी तों उठ के संगत विच बह जाओ, फिर इन्हां ने आप ही तुहानूं मथा टेकणो बंद कर देना बंदिआं दे विच बैठो। ते हुण जदों इन्नी गल बार बार कही गई भई जे तां दिलों चाहुंदे फिर उठ खड़ो, तो फिर उन्हें उठना पिया। मन विच गालां तां बड़ियां कढ़दा होणा है, अद्धा घंटा बैठा रहा पर उहदे मथे तों तीउड़ियां नहीं उतरियां, अद्धा घंटा बैठ के उहनूं सानूं सुणिया पर मथे तों तीउड़ियां नहीं उतरियां। इह पूरे गुरु ने गुरु ग्रंथ साहिब जी एक शेर मैं आप जी की सेवा च कई बार पेश करदा हां, सुणियो। गाडर पटड़ी दे भावें रहन कट्ठे फिर भी दो तो एक नहीं हो सकते, तारे लखां ने भावें प्रकाश वाले सामे सूरज दे नहीं खलो सकते, शिकारी कुत्ते भावें होण लखां पर बब्बर शेर नू कदे नहीं को सकते, ओ देहधारी गुरु भावें होण अनेक पर ओ साडे गुरुआं दी तां जुत्ती वर्गे भी नहीं हो सकते। ਭੇਖੀ ਗੁਰੂਓ ਸਮੇਂ ਦਿਓ, ਕਵੀ ਚਰਨ ਸਿੰਘ ਸਫਰੀ ਦੀ ਕਲਮ ਤੋਂ ਜਨਮੇ ਹੋਏ ਅੱਖਰ ਹੈ। ਉਹ ਭੇਖੀ ਗੁਰੂਓ ਸਮੇਂ ਦਿਓ, ਕੁਝ ਆਪਣੀ ਅਕਲ ਨੂੰ ਬਲ ਕਰੋ, ਇੱਕ ਆਪਣੇ ਹਲਵੇ ਮੰਡੇ ਲਈ ਨਾ ਲੋਕਾਂ ਨਾਲ ਵੱਲ ਛਲ ਕਰੋ, ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਤੱਤੀ ਤਵੀ ਨਾਲ ਗੱਲ ਕਰੋ, ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਤੱਤੀ ਤਵੀ ਨਾਲ ਗੱਲ ਕਰੋ। ਇਹ ਪੰਥ ਖਾਲਸਾ ਹੁਣ ਸਫਰੀ ਬਸ ਸਿਰਾਂ ਦੀ ਭੇਟ ਚੜਾਏਗਾ, ਉਹ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਤੇ ਨਾ ਆਏਗਾ, ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਤੇ ਨਾ ਆਏਗਾ। ਇਸ ਗੁਰੂ ਦੀਆਂ ਤਾਂ ਗੱਲਾਂ ਹੀ ਕੀ ਕਹਿਣੀਆਂ, ਇਸ ਗੁਰੂ ਦੇ ਚਰਨਾਂ ਨੂੰ ਪਿਆਰ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਸਰਕਾਰਾਂ ਦੀ ਤੋਬਾ ਬੁਲਾ ਕੇ ਰੱਖ ਦਿੱਤੀ, ਜਿਨ੍ਹਾਂ ਨੇ ਇਸ ਗੁਰੂ ਨੂੰ ਪਿਆਰ ਪਾ ਲਿਆ। ਕਿਣਕਾ ਇਹ ਕਿਸੇ ਜੀਵ ਸਾਵੇ ਤਾਂ ਕਿ ਮਹਿਮਾ ਗਲੀ ਨਾ ਆਵੇ, ਜਿਨ੍ਹਾਂ ਦੇ ਮਨ ਵਿੱਚ ਇਸ ਬਾਬੇ ਦੀ ਬਾਣੀ ਦਾ ਇੱਕ ਕਿਣਕਾ ਟਿਕ ਗਿਆ ਉਹ ਪਹਾੜ ਵਾਂਗ ਮੱਥਾ ਲਾ ਕੇ ਬਹਿ ਗਏ ਸਰਕਾਰਾਂ ਦੇ ਨਾਲ, ਸਰਕਾਰਾਂ ਝੁੱਕ ਗਈਆਂ ਉਹ ਚਟਾਨ ਦੀ ਤਰ੍ਹਾਂ ਹਿੱਲੇ ਨਹੀਂ। ਆਓ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਪੂਰੀ ਹਕੂਮਤ ਨਾਲ ਮੱਥਾ ਹੀ ਨਹੀਂ ਲਾਇਆ ਬਲਕਿ ਪੂਰੀ ਹਕੂਮਤ ਦੀਆਂ ਚੱਕਰੀਆਂ ਘੁਮਾ ਕੇ ਰੱਖ ਦਿੱਤੀਆਂ, ਵਕਤ ਪੈ ਗਿਆ ਸਾਡੇ ਅਕਾਲੀ ਆਗੂਆਂ ਨੂੰ ਵੀ, ਸਾਡੇ ਆਪਣਿਆਂ ਨੂੰ ਵੀ ਵਕਤ ਪੈ ਗਿਆ, ਇਹਨਾਂ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਗਿਆ। ਜਿਵੇਂ ਗੁਰੂ ਤੇਗ ਬਹਾਦਰ ਦਰਬਾਰ ਸਾਹਿਬ ਗਏ ਤਾਂ ਇਹ ਡਾਂਗਾ ਲੈ ਕੇ ਆਪਣੇ ਮਸਟੰਡੇ ਖੜੇ ਕਰ ਦਿੰਦੇ, ਕਹਿੰਦੇ ਗੁਰੂ ਤੇਗ ਬਹਾਦਰ ਕਿਤੇ ਦਰਬਾਰ ਸਾਹਿਬ ਦੇ ਵਿੱਚ ਨਾ ਵੜ ਜਾਵੇ, ਸਾਡੀ ਰੋਟੀ ਪਾਣੀ ਬੰਦ ਹੋ ਜਾਣੀ ਹੈ। ਇਵੇਂ ਸੰਤਾਂ ਦੀ ਲੋਕਪ੍ਰਿਯਤਾ ਸਾਡੇ ਅਕਾਲੀ ਲੀਡਰਾਂ ਕੋਲੋਂ ਜਰੀ ਨਾ ਗਈ। ਇਹ ਬੀਬੀ ਇੰਦਰਾ ਨੂੰ ਚਿੱਠੀਆਂ ਘੱਲਦੇ ਰਹੇ, ਕਹਿੰਦੇ ਰਹੇ ਕਿ ਬੀਬੀ ਜੇ ਆਪਣਾ ਤਖਤ ਬਚਾਉਣਾ ਚਾਹੁੰਦੀ ਤਾਂ ਭਿੰਡਰਾਂ ਵਾਲੇ ਨੂੰ ਕਿਸੇ ਬਿਲੇ ਲਾ ਦੇ। ਇਹਨਾਂ ਨੇ ਰਿਸ਼ਵਤਾਂ ਤਾਰੀਆਂ, 50-50 ਲੱਖ ਰੁਪਈਏ ਇਹਨਾਂ ਨੇ ਫਰੌਤੀਆਂ ਦਿੱਤੀਆਂ। ਕੀ ਹੋਇਆ? ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਥਾਂ ਤੇ ਸੁਰਿੰਦਰ ਸਿੰਘ ਸੋਢੀ, ਸੰਤਾਂ ਦੀ ਸੱਜੀ ਬਾਂਹ, ਉਹ ਸ਼ਹੀਦ ਕੀਤਾ ਗਿਆ। ਇਹ ਸਾਡੇ ਆਪਣਿਆਂ ਦੀ 50 ਲੱਖ ਦੀ ਰਿਸ਼ਵਤ ਦੇ ਸਦਕਾ। ਆਓ ਤੱਕੀਏ, ਸੂਰਮੇ ਉਹ ਹੁੰਦੇ ਨੇ ਜਿਹੜੇ ਮੱਥਾ ਲਾ ਲੈਣ, ਕਦੇ ਪੈਰ ਪਛਾਣ ਨਾ ਪੁੱਟਣ। ਅੱਜ ਸਾਡੇ ਬਾਬੇ ਦੇਹਧਾਰੀ ਬਾਬਿਆਂ ਦੇ ਵਿਰੁੱਧ, ਆ ਸਰਸੇ ਵਾਲੇ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਤੇ ਬਾਅਦ ਵਿੱਚ ਚੰਡੀਗੜ੍ਹ ਕੇ ਮੈਮੋਰੈਂਡਮ ਦੇ ਕੇ ਆਉਣਾ ਜੀ ਸੀਐਮ ਨੂੰ। ਰਸਤੇ ਵਿੱਚੋਂ ਮੁੜਿਆ ਏ, ਕਿਸੇ ਸੀਐਮ ਦਾ ਸੁਨੇਹਾ ਆ ਗਿਆ ਹੋਣਾ, ਰਸਤੇ ਚੋਂ ਮੁੜਿਆ ਏ। ਇਹ ਮੋਰਚੇ ਲਾਉਣੇ ਕਿਤੇ ਖਾਲਾ ਜੀ ਦਾ ਬਾੜਾ ਨੀ, ਇੱਕੋ ਮਰਦ ਸੀ ਜੋ ਮੋਰਚਾ ਲਾ ਗਿਆ ਅਖੀਰ ਤੱਕ ਪ੍ਰਣ ਨਿਭਾ ਗਿਆ। ਜਦੋਂ ਆਪਣੇ ਮੁੱਖ ਵਿੱਚੋਂ ਕੋਈ 2 ਬੋਲ ਬੋਲਦੇ ਸੀ, ਉਹ ਕਈ ਪਖੰਡੀਆਂ ਦੇ ਭੇਦ ਪੂਰੇ ਪੂਰੇ ਖੋਲਦੇ ਸੀ। ਉਹ 20ਵੀਂ ਸਦੀ ਦਾ ਮਹਾਨ ਸਿੱਖ ਸੂਰਮਾ ਸੰਤ ਜਰਨੈਲ ਸਿੰਘ। Woo! ਸਾਧ ਸੰਗਤ ਜੀ ਬਖਸ਼ਿਸ਼ ਕੀਤਾ ਸਮਾਂ ਤੇ ਸਮਾਪਤੀ ਦੇ ਕਿਨਾਰੇ ਦੇ ਨੇੜੇ ਚਲਿਆ ਗਿਆ ਸੀ ਪਰ ਮਹਾਂਪੁਰਸ਼ਾਂ ਵੱਲੋਂ ਹੁਕਮ ਹੋ ਗਿਆ ਕਿ ਇੱਕ ਬਾਬਾ ਨਾਨਕ ਸੀ ਜ਼ਰੂਰ ਸੁਣਨਾ ਸੋ ਇਹਨਾਂ ਦਾ ਹੁਕਮ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਹੋਇਆ ਇੱਕ ਰਚਨਾ ਕਰਨ ਉਪਰੰਤ ਖਿਮਾ ਦਾ ਦਾਤਕ ਹੋ ਜਾਣਾ ਨਾਲੇ ਉਹਨਾਂ ਨੇ ਗਾਡਰਾਂ ਵਾਲੇ ਸ਼ਹਿਰ ਦੀ ਦੁਬਾਰਾ ਫਿਰ ਮੰਗ ਕੀਤੀ ਕਹਿੰਦੇ ਉਹ ਸ਼ਹਿਰ ਵੀ ਦੁਬਾਰਾ ਸਰਵਣ ਕਰਨਾ 20ਵੀਂ ਸਦੀ ਦਾ ਮਹਾਨ ਸਿੱਖ ਸੂਰਮਾ ਸੰਤ ਜਰਨੈਲ ਸਿੰਘ ਜੀ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਯੂਨੀਵਰਸਿਟੀ ਦੇ ਨੇੜੇ ਇੱਕ ਫੋਟੋਆਂ ਦੀ ਦੁਕਾਨ ਹੈ ਉੱਥੇ ਸ਼ਹੀਦਾਂ ਦੇ ਕੈਲੰਡਰ ਬੜੇ ਵਿਕਦੇ ਨੇ ਸੁੱਖੇ ਜਿੰਦੇ ਦੇ ਕੈਲੰਡਰ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਦੀਆਂ ਫੋਟੋਆਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਨੇਕਾਂ ਸੂਰਮਿਆਂ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਬਹੁਤ ਫੋਟੋਆਂ ਉੱਥੇ ਵਿਕਦੀਆਂ ਅਸੀਂ ਉੱਥੇ ਪੜ੍ਹਦੇ ਸਾਂ ਤੇ ਬਹੁਤ ਸਾਰੇ ਮੁੰਡੇ ਰਲ ਕੇ ਉਧਰ ਨੂੰ ਘੁੰਮਣ ਚਲੇ ਗਏ ਤੇ ਵਿਹਲੇ ਸਾਂ ਤੇ ਉੱਥੇ ਦੁਕਾਨ ਵਿੱਚ ਜਾ ਵੜੇ ਉਹ ਦੁਕਾਨਦਾਰ ਜਿਹੜਾ ਬਜ਼ੁਰਗ ਬਾਪੂ ਅੰਮ੍ਰਿਤਧਾਰੀ ਸਿੰਘ ਹੈ ਉਹ ਸਾਡੇ ਵਿੱਚ ਇੱਕ ਸ਼ਰਾਰਤੀ ਮੁੰਡੇ ਨੇ ਮਜ਼ਾਕ ਦੇ ਵਿੱਚ ਉਸ ਦੁਕਾਨਦਾਰ ਨੂੰ ਸਵਾਲ ਕੀਤਾ ਕਹਿਣ ਲੱਗਾ ਸਿੰਘ ਸਾਹਿਬ ਆ ਤੁਸੀਂ ਜਿੰਨੇ ਫੋਟੋ ਸ਼ਹੀਦਾਂ ਦੇ ਰੱਖੇ ਨੇ ਮੌਜੂਦਾ ਸੰਘਰਸ਼ ਦੇ ਨਾਲ ਸੰਬੰਧਿਤ ਸ਼ਹੀਦਾਂ ਦੇ ਕੈਲੰਡਰ ਤੁਸੀਂ ਵੇਚਦੇ ਜੇ ਇਹਨਾਂ ਫੋਟੋਆਂ ਦੇ ਨਾਲ ਸਿੱਖ ਕੌਮ ਦੇ ਅੱਜ ਦੇ ਲੀਡਰਾਂ ਦੀਆਂ ਫੋਟੋਆਂ ਕਿਉਂ ਨਹੀਂ ਰੱਖੀਆਂ ਸਿੱਖ ਕੌਮ ਦੇ ਅੱਜ ਦੇ ਜਥੇਦਾਰਾਂ ਦੇ ਕੈਲੰਡਰ ਵੀ ਰੱਖੋ ਸਿੱਖ ਕੌਮ ਦੇ ਅੱਜ ਦੇ ਜਿਹੜੇ ਥੰਮ ਢੁੱਠਾਂ ਵਾਲੇ ਸਰਦਾਰ ਨੇ ਉਹਨਾਂ ਦੀਆਂ ਫੋਟੋਆਂ ਵੀ ਰੱਖੋ ਉਹ ਵੀ ਵਿਕਣਗੀਆਂ ਉਹ ਦੁਕਾਨਦਾਰ ਨੇ ਜਵਾਬ ਦਿੱਤਾ ਸਾਡਾ ਮੂੰਹ ਬੰਦ ਕਰਤਾ ਉਹ ਕਹਿਣ ਲੱਗਾ ਮੁੰਡਿਓ ਫੋਟੋ ਉਹਦੀ ਵਿਕਦੀ ਹੁੰਦੀ ਜਿਹੜਾ ਆਪ ਨਾ ਵਿਕਿਆ ਹੋਵੇ ਜਿਹੜਾ ਆਪ ਵਿਕ ਜਾਵੇ ਉਹਦੀ ਫੋਟੋ ਨਹੀਂ ਕਦੇ ਵਿਕਦੀ ਇਹਨਾਂ ਦੀਆਂ ਫੋਟੋਆਂ ਤਾਡੀ ਅੱਜ ਘਰ ਘਰ ਵਿਕਦੀਆਂ ਕੱਲੀਆਂ ਕੱਲੇ ਗੱਡੀਆਂ ਦੇ ਉੱਤੇ ਸੰਤਾਂ ਦੇ ਫੋਟੋ ਮਿਲਦੇ ਨੇ ਅੱਜ ਮੋਨੇ ਮੁੰਡਿਆਂ ਦੇ ਮੋਬਾਈਲਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਫੋਟੋ ਨੌਜਵਾਨਾਂ ਨੇ ਸੇਵ ਕੀਤੇ ਹੋਏ ਨੇ ਸਾਧ ਸੰਗਤ 20ਵੀਂ ਸਦੀ ਦਾ ਮਹਾਨ ਸਿੱਖ ਸੂਰਮਾ ਉਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀ ਸੁਰਤ ਟਿਕਾਈ ਉਹਨਾਂ ਕਦੇ ਬਰਾਬਰੀ ਨਹੀਂ ਸੀ ਕੀਤੀ ਸਗੋਂ ਬਰਾਬਰੀ ਕਰਨ ਵਾਲਿਆਂ ਦੇ ਨਾਲ ਮੱਥਾ ਲਾਇਆ ਨਰਕ ਧਾਰੀਆ ਗੁਰਬਚਨਾ ਪਾਪੀ ਉਹ ਬਰਾਬਰੀ ਕਰਦਾ ਸੀ ਤੇ ਸੰਤਾਂ ਦੀਆਂ ਸੋਹਣੀਆਂ ਤਕਰੀਰਾਂ ਜਿਨ੍ਹਾਂ ਨੌਜਵਾਨਾਂ ਨੇ ਪ੍ਰਵਾਨ ਕੀਤੀਆਂ ਉਹਨਾਂ ਗੁਰਬਚਨਾ ਖਿਲਾਰ ਕੇ ਰੱਖ ਦਿੱਤਾ ਉਹਨਾਂ ਨੇ ਗੁਰਬਚਨਾ ਖਿਲਾਰ ਕੇ ਰੱਖ ਦਿੱਤਾ ਪੁਸ਼ਤਾਂ ਯਾਦ ਕਰਨਗੀਆਂ ਫੁੱਲਾਂ ਉੱਤੇ ਸੌਣ ਵਾਲੇ ਦੀ ਲਾਸ਼ ਸੜਕ ਦੇ ਚਰਸਤੇ ਪਈ ਸੀ ਸਾਧ ਸੰਗਤ ਜਿਹੜੇ ਫੁੱਲਾਂ ਤੇ ਸੌਂਦੇ ਨੇ ਉਹ ਤਾਂ ਕੁੱਤੇ ਦੀ ਬਹੁਤੇ ਬਾਅਦ ਵਿੱਚ ਮਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਲਾ ਲੈਂਦੇ ਨੇ ਉਹ ਸਿਰ ਧੜ ਦੀਆਂ ਬਾਜੀਆਂ ਲੱਗ ਗਈਆਂ ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ ਜਿਹਨੇ ਜਿਹਨੇ ਵੀ ਕੌਮ ਨਾਲ ਲਾਇਆ ਮੱਥਾ ਉਹਨੂੰ ਚੈਨ ਦੀ ਨੀਂਦ ਨਾ ਸੌਣ ਦਿੱਤਾ ਸਾਡਾ ਹੱਕ ਤੇ ਸੱਚ ਲਈ ਲੜਦੇ ਰਹੇ ਅਸੀਂ ਸਿੱਖਿਆ ਧਰਮ ਲਈ ਮਰਨਾ ਏ ਜਿਹਨੇ ਜਿਹਨੇ ਵੀ ਕੌਮ ਨਾਲ ਲਿਆ ਪੰਗਾ ਉਹਨੇ ਕੁੱਤੇ ਦੀ ਮੌਤ ਹੀ ਮਰਨਾ ਏ ਕੁੱਤੇ ਦੀ ਮੌਤ ਤੇ ਮਰਦੇ ਨੇ ਇਦਾਂ ਦੇ ਲੋਕ ਸਾਧ ਸੰਗਤ ਆਓ ਆਪ ਜੀ ਦੀ ਫਰਮਾਇਸ਼ ਕਰਨ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਸਾਡੇ ਜੁਗੋ ਜੁਗ ਅਟਲ ਗੁਰੂ ਨੇ ਜਿਹੜੇ ਆਪਣੀ ਜ਼ਿੰਦਗੀ ਚ ਕਦੇ ਥੱਕਦੇ ਨਹੀਂ ਕਦੇ ਇਹ ਬੋਰ ਨਹੀਂ ਹੁੰਦੇ ਬਹੁਤੇ ਬਾਬਿਆਂ ਦੇ ਡੇਰੇ ਚਲੇ ਜਾਓ ਚੇਲੇ ਕਹਿੰਦੇ ਸਾਡੇ ਬਾਬਾ ਜੀ ਆਰਾਮ ਕਰਦੇ ਨੇ ਸਾਡੇ ਬਾਬਾ ਜੀ ਆਰਾਮ ਫਰਮਾ ਰਹੇ ਨੇ ਬਰਾਜ ਰਹੇ ਨੇ ਉਹ ਤਾਂ ਬਰਾਜੇ ਹੋਏ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਿਨ ਦੇ ਟਾਈਮ ਦੇ ਇੰਡੀਆ ਦੇ ਵਿੱਚ ਪ੍ਰਕਾਸ਼ ਹੁੰਦੇ ਨੇ ਤੇ ਇੱਧਰ ਜਦੋਂ ਰਾਤ ਪੈ ਜਾਂਦੀ ਆਪਾਂ ਇੱਧਰ ਸੁਖਾਸਣ ਕਰ ਦਿੰਦੇ ਅਮਰੀਕਾ ਕੈਨੇਡਾ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਜਦੋਂ ਉੱਧਰ ਸੁਖਾਸਣ ਹੋ ਜਾਂਦਾ ਤੇ ਇੱਧਰ ਪ੍ਰਕਾਸ਼ ਹੋ ਜਾਂਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮੇਰਾ ਸਮਾਏ ਸਾਡੇ ਗੁਰੂ ਪੂਰੇ ਹਨ ਅਧੂਰਿਆਂ ਦੇ ਅਸੀਂ ਕੱਚੇ ਪੱਲਿਆਂ ਦੇ ਪ੍ਰਚਾਰਕ ਨਹੀਂ ਆਓ ਸਾਧ ਸੰਗਤ ਇੱਕ ਪੂਰੇ ਗੁਰੂ ਦੇ ਨਾਲ ਬਰਾਬਰੀ ਕਰਦੇ ਜਿਹੜੇ ਲੋਕ ਅਤੇ ਬਰਾਬਰੀ ਤੇ ਨਰਾਦਰੀ ਕਰਨ ਵਾਲੇ ਲੋਕ ਆਪਣੇ ਕਾਰਾਂ ਦੇ ਉੱਤੇ ਲਾਲ ਬੱਤੀਆਂ ਲਾ ਕੇ ਘੁੰਮਦੇ ਨੇ ਜਿਹੜੇ ਬਾਬੇ ਬੱਤੀਆਂ ਲਾ ਕੇ ਖੜੇ ਨੇ ਸਾਧ ਸੰਗਤ ਸੁਣਿਓ ਲਾਲ ਬੱਤੀ ਸਰਕਾਰੀ ਚਿੰਨ੍ਹ ਹੈ ਲਾਲ ਬੱਤੀ ਸਰਕਾਰੀ ਨਿਸ਼ਾਨੀ ਹੈ ਸਰਕਾਰ ਦੀ ਨਿਸ਼ਾਨੀ ਬਈ ਸਰਕਾਰ ਦੇ ਬੰਦਿਆਂ ਨੂੰ ਲਾਲ ਬੱਤੀ ਅਲਾਊਡ ਹੁੰਦੀ ਹੈ ਤੇ ਸੰਤ ਬਾਬੇ ਦਾ ਮਤਲਬ ਸਰਕਾਰੀ ਬਾਬੇ ਬਣ ਗਏ ਨਾ ਫਿਰ ਜਿਹੜੇ ਲਾਲ ਬੱਤੀਆਂ ਲਾ ਕੇ ਘੁੰਮਦੇ ਨੇ ਤੇ ਸਰਕਾਰੀ ਬਾਬੇ ਬਣ ਗਏ ਵਿਰਸੇ ਵਿੱਚ ਸਾਨੂੰ ਮਿਲੀਆਂ ਸ਼ਹੀਦੀਆਂ ਨੇ ਤਵਾਰੀਖ ਸਾਨੂੰ ਦੱਸਦੀ ਪੁਰਾਣੀ ਆ ਜਿਹੜੀ ਤੇਗ ਨਾਲ ਮਾਰਿਆ ਸੀ ਮੱਸਾ ਅੱਜ ਵੀ ਉਹ ਤੇਗ ਸਾਨੂੰ ਦੱਸਦੀ ਕਹਾਣੀ ਆ ਸਦਾ ਖਾਲਸਾ 21 ਦੀ 41 ਪਾਉਂਦਾ ਆਇਆ ਇਹ ਸਿੰਘਾਂ ਫਰਜ਼ ਨਿਭਾਇਆ ਏ 31 ਅਕਤੂਬਰ ਨੂੰ ਮਾਰੀ ਇੰਦਰਾ ਤੇ 31 ਅਗਸਤ ਨੂੰ ਬੇਅੰਤਾ ਚ ਢਕਾਇਆ ਏ ਬਣਿਆ ਫਿਰਦਾ ਸੀ ਜਕਰੀਆ ਖਾਨ ਜਿਹੜਾ ਉਹ ਸਿੰਘਾਂ ਮਿੱਟੀ ਵਿੱਚ ਮਿਲਾਇਆ ਏ ਕਹੇ ਕੜਿਆਣਾ ਸ਼ੌਂਕੀ ਖਾਲਸਾ ਨਹੀਂ ਮਰ ਸਕਦਾ ਕਿਉਂਕਿ ਇਹ ਤਾਂ ਮਾਤਾ ਸਾਹਿਬ ਕੌਰ ਦਾ ਜਾਇਆ ਏ ਇਹ ਮਾਤਾ ਸਾਹਿਬ ਕੌਰ ਦੇ ਜਾਇਆਂ ਦੇ ਨਾਲ ਜਿਹਨਾਂ ਲੋਕਾਂ ਨੇ ਆਡਾ ਲਿਆ ਉਹਨਾਂ ਲੋਕਾਂ ਨੇ ਲਾਲ ਬੱਤੀਆਂ ਸਰਕਾਰ ਵਾਲਿਆਂ ਨੇ ਉਹਨਾਂ ਲੋਕਾਂ ਨੂੰ ਦਿੱਤੀਆਂ। ਲਾਲ ਬੱਤੀ ਦੀ ਕਵਿਤਾ ਬਾਬਾ ਜੀ ਦੀ ਫਰਮਾਇਸ਼ ਤੇ ਕਹਾਉਣ ਲੱਗਾ ਸਤ ਸੰਗਤ, ਨਾਲ ਉਹਨਾਂ ਨੇ ਇੱਕ ਸ਼ੇਰ ਦੀ ਮੰਗ ਕੀਤੀ ਸੀ, ਦੁਬਾਰਾ ਬੋਲਣ ਲੱਗਾ, ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ। ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਰੇਲ ਗੱਡੀ ਦੇ ਗਾਡਰ ਦੋ ਹੁੰਦੇ ਨੇ ਜਿਨ੍ਹਾਂ ਦੇ ਵਿਚਕਾਰ ਚੱਕਾ ਉਹਦਾ ਘੁੰਮਦਾ, ਪਰ ਰਹਿੰਦੇ ਦੋ ਹੀ, ਇੱਕ ਨਹੀਂ ਅਖਵਾ ਸਕਦਾ ਕਦੇ। ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਫਿਰ ਵੀ ਦੋ ਤੋਂ ਇੱਕ ਨਹੀਂ ਹੋ ਸਕਦੇ। ਤਾਰੇ ਲੱਖਾਂ ਨੇ ਭਾਵੇਂ ਪ੍ਰਕਾਸ਼ ਵਾਲੇ, ਸਾਵੇਂ ਸੂਰਜ ਦੇ ਨਹੀਂ ਖਲੋ ਸਕਦੇ। ਸ਼ਿਕਾਰੀ ਕੁੱਤੇ ਭਾਵੇਂ ਹੋਣ ਲੱਖਾਂ, ਪਰ ਬੱਬਰ ਸ਼ੇਰ ਨੂੰ ਕਦੇ ਨਹੀਂ ਕੋਹ ਸਕਦੇ। ਦੇਹਧਾਰੀ ਗੁਰੂ ਭਾਵੇਂ ਹੋਣ ਅਨੇਕ, ਪਰ ਉਹ ਸਾਡੇ ਗੁਰੂਆਂ ਦੀ ਤਾਂ ਜੁੱਤੀ ਵਰਗੇ ਵੀ ਨਹੀਂ ਹੋ ਸਕਦੇ। ਸਾਡੇ ਸਤਿਗੁਰਾਂ ਦਾ ਇਤਿਹਾਸ ਪੜਿਆ ਬੁਜ਼ਦਿਲ ਬੰਦੇ ਵੀ ਬਹਾਦਰੀ ਭਰੇ ਕਾਰਨਾਮੇ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਆਓ ਆਪ ਜੀ ਦੀ ਸੇਵਾ ਚ ਕਹਾਉਣ ਲੱਗਾ ਕਵਿਤਾ ਪਖੰਡੀ ਬਾਬਿਆਂ ਦੀ। ਇਸ ਭਾਰਤ ਵਿੱਚ ਪਹਿਲਾਂ ਜੋਗੀ ਕਾਜੀ ਪੰਡਿਤ ਵਸਦੇ ਸੀ, ਇਹ ਤਿੰਨ ਫਿਰਕੇ ਸੀ। ਇਸ ਭਾਰਤ ਵਿੱਚ ਪਹਿਲਾਂ ਜੋਗੀ ਕਾਜੀ ਪੰਡਿਤ ਵਸਦੇ ਸੀ, ਦੁਨੀਆਂ ਨੂੰ ਭਰਮਾਂ ਵਿੱਚ ਪਾ ਕੇ ਪੂੰਜੀ ਲੈ ਕੇ ਹੱਸਦੇ ਸੀ। ਬਾਅਦ ਉਹਨਾਂ ਤੋਂ ਵਾਰੀ ਆਈ ਸਾਧਾਂ ਅਤੇ ਸਾਈਆਂ ਦੀ, ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਜੇਬ ਲੁੱਟਦੇ ਮਾਈਆਂ ਦੀ। ਬੰਦੇ ਗਏ ਜਦ ਕੰਮੀ ਹੁੰਦੇ, ਬਾਬੇ ਪਰਚੀਆਂ ਕੱਟਣ ਆ ਜਾਂਦੇ, ਪੈਸੇ ਲੈਂਦੇ ਰੋਟੀਆਂ ਖਾਂਦੇ ਚੰਗਾ ਤੁਕਾ ਲਾ ਜਾਂਦੇ। ਮਿਹਨਤੀਆਂ ਨੇ ਫਸਲ ਚੁੱਕਣੀ, ਇਹ ਝੋਲੇ ਚੱਕ ਕੇ ਆ ਜਾਂਦੇ, ਮੇਲੇ ਦਾ ਬਹਾਨਾ ਲਾ ਕੇ ਘਰ ਦੀ ਕਾਰ ਬਣਾ ਜਾਂਦੇ। ਮਾੜੇ ਚੋਰ ਤਾਂ ਚੋਰੀ ਕਰਦੇ, ਪਰ ਇਹ ਹੱਥੀ ਲੈ ਜਾਂਦੇ। ਜੇ ਕੋਈ ਪੁੱਛੇ ਮੇਲਾ ਕਿੱਥੇ ਤਾਂ ਹਰਿਦੁਆਰ ਦਾ ਕਹਿ ਜਾਂਦੇ, ਕਿਹੜਾ ਕਿਸੇ ਨੇ ਦੇਖਣ ਜਾਣਾ ਹੁੰਦਾ। ਜੇ ਕੋਈ ਪੁੱਛੇ ਮੇਲਾ ਕਿੱਥੇ ਤਾਂ ਹਰਿਦੁਆਰ ਦਾ ਕਹਿ ਜਾਂਦੇ। ਉਹ ਡੇਰਿਆਂ ਵਾਲੇ ਸੰਤ ਇਹਨਾਂ ਤੋਂ ਕਈ ਡਿਗਰੀਆਂ ਉੱਤੇ ਨੇ, ਗੱਲਾਂ ਦੇ ਹੀ ਨਾਲ ਬੰਦੇ ਨੂੰ ਕਰ ਦਿੰਦੇ ਇਹ ਉੱਚੇ ਨੇ। ਅਖੇ ਘਰ ਵਿੱਚ ਤੁਹਾਡੇ ਚੱਕਰ ਚੱਲਦਾ, ਛੇਤੀ ਠੀਕ ਕਰਾ ਲੈਣਾ। ਬਾਹਰ ਉਸਦਾ ਜ਼ਬਰਦਸਤ ਹੈ, ਸੰਪਟ ਪਾਠ ਕਰਾ ਲੈਣਾ। ਘਰ ਵਿੱਚ ਪਾਠ ਦੀ ਰਹਿਤ ਨਾ ਪੁੱਗਣੀ, ਤੁਸੀਂ ਡੇਰੇ ਵਿੱਚ ਕਰਾ ਦੇਣਾ। ਇਹ ਬਾਬਿਆਂ ਦੇ ਬਿਜ਼ਨਸ ਟ੍ਰਿਕ ਹੈ ਜੀ। ਘਰ ਵਿੱਚ ਪਾਠ ਦੀ ਰਹਿਤ ਨਾ ਪੁੱਗਣੀ, ਤੁਸੀਂ ਡੇਰੇ ਵਿੱਚ ਕਰਾ ਦੇਣਾ। ਸਾਰਾ ਕੁਝ ਅਸੀਂ ਆਪ ਕਰਾਂਗੇ, ਤੁਸੀਂ ਸਾਨੂੰ 50,000 ਫੜਾ ਦੇਣਾ। ਸੰਤਾਂ ਨੇ ਉਹ ਚੋਂ 10 ਖਰਚਣਾ ਤੇ 40 ਰੱਖਣਾ ਤਾਲੇ ਵਿੱਚ। ਕੋਠੀ ਬਾਬੇ ਦੀ ਪੈ ਜਾਂਦੀ ਹੈ ਇਸੇ ਘਾਲੇ ਮਾਲੇ ਵਿੱਚ। ਸਰੂਪ ਸਿੰਘਾ ਤੂੰ ਸੱਚ ਨਾ ਬੋਲ, ਇਹ ਭਾਵੇਂ ਬਾਬੇ ਮਾੜੇ ਨੇ, ਕਿਉਂਕਿ ਸੱਚ ਬੋਲਣ ਵਾਲੇ ਨਾ ਬਾਬਿਆਂ ਫਾਂਸੀ ਚੜ੍ਹੇ ਨੇ। ਇਹ ਸੱਚ ਬੋਲਣ ਵਾਲਿਆਂ ਨੂੰ ਬਾਬੇ ਫਾਂਸੀ ਤੇ ਚੜਾਉਂਦੇ ਨੇ। ਆਓ ਐਸੇ ਪਖੰਡੀ ਬਾਬਿਆਂ ਦੇ ਪਾਜ ਉਘੇੜ ਦੀ ਇਹ ਕਵਿਤਾ। ਪੰਜਾਬੀ ਦਾ ਪ੍ਰਸਿੱਧ ਕਵੀ ਬੱਬੂ ਸਿੰਘ ਮਾਨ, ਉਹਨੇ ਸਿੰਘ ਸ਼ਬਦ ਵਿੱਚੋਂ ਕੱਟ ਕੇ ਥੋੜੀ ਜਿਹੀ ਗਲਤੀ ਕਰ ਲਈ। ਬੱਬੂ ਸਿੰਘ ਮਾਨ ਉਹਦੀ ਕਵਿਤਾ ਕਹਿਣ ਲੱਗਾ। ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹਤੀ, ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾ ਦਿੱਤੀ। Oh, बाबा नानक सी जी ने तुर के दुनिया गाती साडे गुरु साहब जी कौन को रीस कर सकता है। चार तरह के गुरु होंगे ने, एक होंगे पारस गुरु। पारस लोहे नू सोना बना सकता है पर लोहे नू पारस नहीं जे बना सकता है। एक होंगे ने भृंगी गुरु। भृंगी एक कीड़े नू आख्या जांदा, वह कीड़े नू रब ने कृपा करके ऐसी कला उन्हें दिती हुई है, जदों वह बोलता तो बाकी के जिहड़े नेड़े सारे जानवर उहदी बोली बोलनी शुरू कर देंदे ने, उहदी आवाज उहदी बोली बोलनी शुरू कर देंदे ने। अज बड़े बाबे ने वह जिदा वह बोलते हैं उदा ही उन्होंने चेले मगर मगर गड़ा गड़ा करी जाते हैं, जिवें छप्पड़ दे कंढे डड्डू बैठे होंगे है, बड़ी रौली पाते हैं साडा बाबा पूरा जी। एक होंगे सतसंग चंदन गुरु। चंदन का रुख सारी बनस्पति महका सकता पर बांस नू नहीं, पर साडा गुरु तो कच्चों कंचन करे, कच नू कंचन सोने बराबर कर देंगे ने। कच के भांडे हजार रुपये के खरीद के लैके आओ, जो टुट जाते हैं तो मुफ्ती चुकाने पैंदे ने, एक रुपया नहीं मिलता है। पर जे कंचन दे गहने सोने दे गहने खरीदे होण टुट भी जाण तां मुक्ति नहीं किसे नूं दित्ते जांदे, पूरी कीमत पैंदी है। जिहड़ा चौथा गुरु है सतसंगत उहनूं दीपक गुरु आख्या जांदा है। गुरदाता गुर हिवै घर, गुरदाता गुरुदाता ही होना चाहिए, गुरु मंगता नहीं होना चाहिए। गुरदाता गुर हिवै घर, गुर दीपक टहल होए, गुरु दीपक है। हुण तुसीं सोचोगे भी सूरज नाल तुलना क्यों नहीं दित्ती, सूरज हरेक थां नहीं रोशनी दिंदा, जे ताकियां दरवाजे बंद हो जाण तां सूरज दी उत्थे बस हो जाती, सूरज कहिंदा मैं नहीं जा सकदा। हुण दीवे नूं भावें जिस मर्जी नुक्कर ते लै जाओ, हुण दीवे च होर खूबी है, वह बुझे हुए दीवे नूं जगाउंदा, बुझा हुआ दीवा नाल कोल कर दिओ, बाद विच दोनों की जिहड़ी लाइट है रोशनी है उहनूं को देख के यह नहीं कह सकता कि इहनां चों पहला दीवा किहड़ा जगदा सी। दोनों एक हो जाते ने, गुरु दीपक है। जे गुरु ने आप पंजा प्यारे नूं अमृत दिता तां सतगुरु ने उहनां नूं दीपक बना दिता ते आप भी उहनां कोल छकिया, ते फिर सतगुरु तुरन लगे कहिंदे सिखा तैनूं भी दीवा बना चलिया, ला मैं तैनूं खंडा भी दे चलिया, तैनूं बाटा भी दे चलिया, हुण अगां तूं होर दीवे जगाई जाई। सतगुरां ने लोहे नूं सोना ही नहीं बनाया, लोहे नूं सतगुरां ने पारस बना दिता, अपने वर्गा बना दिता। लै तू अगा होर जिन्हां नूं मर्जी सिखाई जाई, तू भी दीपक समान हो जाएगा, पर जीवन तेरे पले होना चाहिए। रहत प्यारी मुझको सिख प्यारा नाहे, आओ आप रहतमान बनीए, पूरे गुरु गुरु ग्रंथ साहिब महाराज जी के चरणों में सुरत टकाइए, इन्हों तो बिना छुटकारा नहीं। जो सुख को चाहे सदा शरण राम की ले, आओ गुरु ग्रंथ साहिब जी की शरण में आइए। जेडे तुसी बैठे हो सारे वैसे गुरु की शरण में अपनी सुरती टकाने वाले बैठे हो, अद्धी रात नहीं तो कौन जागदा, पर हो सकता घर में कोई बुझा हुआ दीवा सुनता हो मेरे वर्गा, वह भी कि इस जग के दीवे दे नाल टकरा जाए, उहदी भी आत्मक जोत जग जाए। इन्नी सेवा प्रवान करो, पूरे प्रोग्राम दे विच एक जां दो नहीं, बहुत गलतियां होईयां होणगियां, अपने अणजाण सेवादार जाण के माफ करो। अज दी स्टेज ते हमेशा की तरह मेरा साथ निभा रहे सन इधर ढाडी वीर भाई रशपाल सिंह खुशदिल, पिंड मुलापुर तहसील ते जिला लुधियाणा, ये दोनों वीर एको ही पिंड तो है। ढाडी लखवीर सिंह प्रीत, सरंगी मास्टर हरदीप सिंह दीप, दोनों का एको नगर है, पिंड तलबण नजदीक नूर महल, तहसील फलौर जिला जलंधर। यो तीनों साथी कैसटा बिच सीडियां बिच फिल्मां बिच ते देशां विदेशां बिच दास दे नाल हुंदे ने। ते दास बाहर दिशा चानना दिल अंधेरी रात, सरूप सिंह कड़ियाणा, पिंड ते डाकखाना कड़ियाणा, तहसील फलौर जिला जलंधर। होइयां बेअंत भुल्लां दी खिमा चाहुंदा सारिआं दा धन्नवाद। जागना जागन नीका हर कीर्तन मैं जागना, तुहाडा जागना तुहाडा आउणा सफला होवे, साडा गाउणा सफला होवे। दस रहे अरदास करियो, तुहाडी कीती अरदास साडा सरमाया होणी है। सारे जणे आखो जी नानक नाम चढ़दी कला, तेरे भाणे शरबत दा भला। वाहेगुरु जी का खालसा, वाहेगुरु जी की फतेह।